ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਂਦੇਵ ਸਮੂਰਤ ਵਾਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾ ਵਿਣ ਲੱਗਿਆ, ਕਿਸਾਨਾਂ ਦੇ ਬਨ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾ ਵਿਣ ਲੱਗਿਆ, ਕਿਸਾਨਾਂ ਦੇ ਬਨ। ਮਾਣਕ ਮੋਤੀ ਨਾਮ ਪ੍ਰਭ, ਹੁਣ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੀਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਤੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਤੇਈ ਕਹੀਆ ਧਨ। ਆਪਣ ਲੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਸਾਧੂ ਸੰਗ ਪ੍ਰਾਪਤ, ਨਾਨਕ ਰੰਗ ਮਾਣਨ। ਹਰ ਦੇੜ ਰੰਗੀਲਾ ਤਿਸ ਤਣੇ, ਜਿਸ ਕੈ ਭਾਗ ਮਤਨ। ਸਾਧੂ ਸੰਗ ਪ੍ਰਾਪਤ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਤਣੇ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਆਦਿ ਕਰਾਂ ਗੁਰਦੇਵ ਕੋ ਬੰਦਨ। ਵਾਹਿਗੁਰੂ ਮੁਖ ਪਾਹੇ ਉਚਾਰੀ, ਤੋਏ ਕਰ ਜੋੜ ਧਰੋਂ ਚਰਣਾ ਪਰ। ਜਾਉ ਸਦਾ ਗੁਰ ਕੋ ਬਲਿਹਾਰੀ, ਆਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮਹਿਤਾ ਕੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਸ੍ਰੀ ਨਾਨਕ ਪਰਸ਼ੋਤਮ ਪਰਮ ਬਰਾਬਰ ਨਾਥ, ਸੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਤ। ਜਗਤਾ ਕੰਨ ਤੇ ਮੇਰ ਕੀਏ, ਮੇਰ ਹੁੰਦੇ ਕੰਨ ਕੀਆ। ਸ੍ਰੀ ਗੋਬਿੰਦ ਸਿੰਘ ਨਮਹ ਮਾਮੋ, ਕੇਵਲ ਦਾਨੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਸਾਰੇ। ਜਿਸਮੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਾਰਿ ਅਨੁਰਾਗ। ਫੂਕ ਉਚਰੈ ਸ਼ਾਸਤਰ ਖੱਟ, ਪਿੰਗ ਕਿਰਨ ਚੜ ਜਾਏ। ਅੰਤ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਜਾਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਸਿਧਾਨਾ। ਤੁਮਰੀ ਮਹਿਮਾ ਬਨ ਨ ਸਕੋ, ਆਗਰੂ ਚ ਭਗਵਾਨਾ। ਹੋਵੈ ਸਿਰ ਦੁਖ ਸਮ ਦੀ, ਨੂਰ ਅਰਸ ਹੋ ਕੁਰਸ ਹੋ ਚੰਡੀਐ। ਉਧਰ ਡਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟਕੈ ਉਧਰ ਡਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤਿਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸਤਨੇਮ ਦੇ ਪਾਰ ਸੁਣੇ ਨੇ। ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਲਾਹੇ ਪ੍ਰਾਪਤ ਕੀਤੇ ਨੇ ਅਤੇ ਆਪਣੇ ਕੀਮਤੀ ਸਮੇਂ ਨੂੰ ਅਮੋਲਕ ਤੇ ਸਫਲਾ ਕੀਤਾ ਹੈ। ਉੱਚੀ ਗੁਰਬਾਣੀ ਦੇ ਅੰਦਰ ਖੋਜ ਕਰਕੇ ਇਹ ਪਤਾ ਚੱਲਦਾ, ਪੜ੍ਹ ਕੇ ਇਹ ਪਤਾ ਚੱਲਦਾ ਹੈ ਤੇ ਸਤਿਗੁਰੂ ਸਾਹਿਬ ਜੀ ਨੇ ਸਾਰੀ ਗੁਰਬਾਣੀ ਦੇ ਵਿੱਚ ਮਨ ਨੂੰ ਸਮਝਾਉਣ ਦੀ ਗੱਲ ਕੀਤੀ ਹੈ। ਸਾਹਿਬਾਂ ਦੇ ਬਚਨ ਨੇ ਮਨ ਸਮਝਾਉਣ ਕਾਰਨ ਕਛੁਕ ਪੜ੍ਹੀ ਹੈ ਗਿਆਨ ਤੇ ਮਨ ਨੂੰ ਸਮਝਾਉਣ ਦੇ ਵਾਸਤੇ ਗਿਆਨ ਪੜ੍ਹਿਆ ਜਾਵੇ, ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਜਾਵੇ। ਸੋ ਐਸੇ ਮਨ ਨੂੰ ਸਮਝਾਉਣ ਦੇ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਇਸ ਮਨ ਨੂੰ ਸਮਝਾਉਣ ਦੇ ਯਤਨ ਕੀਤੇ ਨੇ। ਸੋ ਜਦੋਂ ਇੱਕ ਸਮਾਂ ਦਿਨ ਦੇ ਵਿੱਚ ਦੋ ਵਾਰੀ ਆਉਂਦਾ ਹੈ ਉਸ ਨੂੰ ਚਾਹ ਕਹਿੰਦੇ ਨੇ, ਚਾਹ ਦਾ ਸਮਾਂ। ਜਦੋਂ ਰਾਤ ਸ਼ੁਰੂ ਹੋ ਜਾਵੇ ਤੇ ਹਾਲੇ ਦਿਨ ਨਾ ਚੜ੍ਹੇ, ਰਾਤ ਖਤਮ ਹੋ ਚੁੱਕੀ ਹੋਵੇ ਤੇ ਦਿਨ ਹਾਲੇ ਸ਼ੁਰੂ ਨਾ ਹੋਇਆ ਹੋਵੇ, ਚਾਨਣ ਵੀ ਹੋਵੇ ਤੇ ਮਾੜਾ ਮਾੜਾ ਹਨੇਰਾ ਵੀ ਨਾਲ ਹੋਵੇ, ਉਸ ਚਾਹ ਦਾ ਸਮਾਂ ਕਹਿੰਦੇ ਨੇ। ਇਹ ਦਿਨ ਵਿੱਚ ਦੋ ਵਾਰੀ ਆਉਂਦਾ ਹੈ, ਜਦੋਂ ਰਾਤ ਸ਼ੁਰੂ ਹੋ ਕੇ ਖਤਮ ਹੁੰਦੀ ਹੈ ਸਵੇਰ ਵੇਲੇ ਤੇ ਸੂਰਜ ਹਾਲੇ ਨਿਕਲਿਆ ਨਹੀਂ, ਸੂਰਜ ਦੀ ਲਾਲ ਟਿੱਕੀ ਹਾਲੇ ਉਦੇ ਨਹੀਂ ਹੋਈ, ਸੂਰਜ ਦੀ ਕਿਰਨ ਹਾਲੇ ਪਸਰੀ ਨਹੀਂ ਹੈ, ਉਸ ਨੂੰ ਚਾਹ ਦਾ ਸਮਾਂ ਕਹਿੰਦੇ ਨੇ। ਤੇ ਫੇਰ ਜਦੋਂ ਸੂਰਜ ਚੜ ਜਾਂਦਾ ਹੈ ਉਦੋਂ ਲੈ ਕੇ ਸ਼ਾਮ ਤੱਕ, ਜਦੋਂ ਸੂਰਜ ਡੁੱਬ ਜਾਂਦਾ ਹੈ ਪਰ ਹਾਲੇ ਰਾਤ ਸ਼ੁਰੂ ਨਹੀਂ ਹੋਈ, ਚਾਨਣ ਵੀ ਹੈ ਤੇ ਹਨੇਰਾ ਵੀ ਸ਼ੁਰੂ ਹੋਇਆ, ਰਾਤ ਹਾਲੇ ਲਬਾ ਲਬ ਭਰੀ ਹੋਈ ਹੈ, ਪੂਰਾ ਪੂਰਾ ਸਮਾਂ ਰਾਤ ਬਤੀਤ ਹੋਣ ਵਿੱਚ ਪਿਆ ਹੋਇਆ ਹੈ, ਦਿਨ ਖਤਮ ਹੋ ਚੁੱਕਾ ਪੂਰੀ ਤਰ੍ਹਾਂ ਤੇ ਰਾਤ ਪੂਰੀ ਲਬਾ ਲਬ ਭਰੀ ਹੋਈ ਹੈ, ਉਹ ਸਮੇਂ ਨੂੰ ਚਾਹ ਕਹਿੰਦੇ ਨੇ। ਇਸੇ ਤਰ੍ਹਾਂ ਰਾਤ ਬਤੀਤ ਹੋ ਚੁੱਕੀ ਹੈ, ਪੂਰੀ ਸੰਪੂਰਨ ਰਾਤ ਪੂਰੀ ਹੋ ਚੁੱਕੀ ਹੈ, ਦਿਨ ਹਾਲੇ ਜਿਹੜਾ ਹੈ ਉਹ ਹਾਲੇ ਸ਼ੁਰੂ ਹੋਣਾ ਹੈ, ਦਿਨ ਲਬਾ ਲਬ ਭਰਿਆ ਹੋ, ਉਸ ਸਮੇਂ ਨੂੰ ਚਾਹ ਕਹਿੰਦੇ ਨੇ। ਦੋ ਵਕਤ ਇੱਕ ਦਿਨ ਵਿੱਚ ਇਹ ਸਮਾਂ ਦੋ ਵਾਰੀ ਆਉਂਦਾ ਹੈ। ਇਸੇ ਤਰੀਕੇ ਦੇ ਨਾਲ ਸੂਰਜ ਹਾਲੇ ਚੜ੍ਹਿਆ ਨਹੀਂ, ਦਿਨ ਪੂਰੇ ਹੋ ਚੁੱਕੇ ਨੇ, ਮਾਤਾ ਦੇ ਪੇਟ ਦੇ ਵਿੱਚ ਬੱਚੇ ਦੇ ਹਾਲੇ ਜਨਮ ਨਹੀਂ, ਸਵਾਸ ਹਨ ਜਿਹੜੇ ਐਨ ਲਬਾ ਲਬ ਭਰੇ ਹੋਏ ਨੇ, ਪੂਰਾ ਉਮਰਾ ਰੁੱਤ ਦਿਨ ਪਿਆ ਏ ਤੇ ਜਿਹੜੇ ਗਰਭ ਦੇ ਵਾਲੇ ਦਿਨ ਹੁੰਦੇ ਨੇ ਉਹ ਪੂਰੇ ਪੂਰੇ ਬਤੀਤ ਹੋ ਚੁੱਕੇ ਨੇ, ਉਹ ਜਿਹੜੇ ਦਿਨ ਹਨ ਪੂਰੇ ਪੂਰੇ ਸਵਾਸ ਤੋਂ ਪਿਆਰੇ ਹਾਲੇ ਬਚੇ ਹੋਏ ਨੇ। ਜਦੋਂ ਹੀ ਜਨਮ ਲਿਆ ਉਸ ਦਿਨ ਤੋਂ ਲੈ ਕੇ ਇਹ ਜਿਹੜੇ ਸਵਾਸ ਨੇ ਘਟਣੇ ਸ਼ੁਰੂ ਹੋ ਗਏ ਨੇ। ਜਦੋਂ ਹੀ ਬਾਹਰ ਆਇਆ ਉਦੋਂ ਤੋਂ ਹੀ ਗੁਰੂ ਪਿਆਰਿਓ ਇੱਕ ਇੱਕ ਚਿੰਨ ਕਰਕੇ ਥੋੜਾ ਥੋੜਾ ਸਮਾਂ ਕਰਕੇ ਉਮਰ ਘਟਣੀ ਸ਼ੁਰੂ ਹੋ ਗਈ। ਸਵਾਸ ਨੇ ਜਿਹੜੇ ਉਹ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਗਈ। ਮਨ ਨੂੰ ਸਮਝਾਉਣ ਦੇ ਵਾਸਤੇ ਯਤਨ ਸਾਹਿਬਾਂ ਨੇ ਕੀਤੇ ਨੇ। ਮਹਾਰਾਜ ਦੇ ਬਚਨ ਹਨ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਜੀਐ। ਦਿਨ ਚੜ੍ਹਦਾ ਸੂਰਜ ਚੜਿਆ ਸਮੇਂ ਦੋ ਦੀ ਆਪਾਂ ਗੱਲ ਕੀਤੀ ਹੈ, ਤਾਂ ਸਵੇਰ ਦਾ ਸਮਾਂ ਜਦੋਂ ਰਾਤ ਬਤੀਤ ਹੋ ਚੁੱਕੀ, ਦਿਨ ਨਹੀਂ ਚੜਿਆ ਹਾਲੇ, ਰਾਤ ਵੇਲੇ ਦਿਨ ਬਤੀਤ ਹੋ ਚੁੱਕਾ, ਰਾਤ ਹਾਲੇ ਨਹੀਂ ਸ਼ੁਰੂ ਹੋਈ, ਚਾਹ ਦਾ ਸਮਾਂ। ਜਦੋਂ ਉਹ ਸੂਰਜ ਦੀ ਟਿੱਕੀ ਬਾਹਰ ਆ ਜਾਂਦੀ ਲਾਲ ਰੰਗ ਦੀ, ਧਰਤੀ ਉੱਪਰ ਸੂਰਜ ਦੀ ਕਿਰਨ ਪਸਰ ਜਾਂਦੀ, ਫੈਲ ਜਾਂਦੀ ਹੈ, ਉਦੋਂ ਫਿਰ ਦਿਨ ਤੇ ਪਹਿਰ, ਦਿਨ ਜਿਹੜਾ ਏ ਉਹ ਗੁਰੂ ਪਿਆਰਿਓ ਸ਼ੁਰੂ ਹੋ ਜਾਂਦਾ। ਉਸ ਵਕਤ ਦਿਨ ਜਦੋਂ ਸ਼ੁਰੂ ਹੋ ਗਿਆ ਸੂਰਜ ਦੇ ਚੜ੍ਹਨ ਕਰਕੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਜੈ। ਸੂਰਜ ਦੇ ਚੜ੍ਹਨ ਦੇ ਨਾਲ ਜਿਹੜਾ ਦਿਨ ਹੈ ਉਹ ਫਿਰ ਅੱਗੋਂ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਏ, ਮਿੰਟ ਸ਼ੁਰੂ ਹੁੰਦੇ ਨੇ, ਫਿਰ ਘੜੀਆਂ ਸ਼ੁਰੂ ਹੁੰਦੀਆਂ ਨੇ, ਫਿਰ ਘੰਟੇ ਸ਼ੁਰੂ ਹੋ ਜਾਂਦੇ ਨੇ, ਫਿਰ ਪਹਿਰ ਸ਼ੁਰੂ ਹੋ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਚਾਰ ਪਹਿਰਾਂ ਦੇ ਵਿੱਚ ਦਿਨ ਸਮਾਪਤ ਹੋ ਜਾਂਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਜੀਐ। ਦਿਨ ਤੋਂ ਪਹਿਰ, ਦਿਨ ਚੜ੍ਹਨ ਕਰਕੇ ਸੂਰਜ ਦੇ ਬਾਹਰ ਨਿਕਲਣ ਕਰਕੇ ਮਿੰਟ ਬਣ ਗਏ, ਮਿੰਟਾਂ ਤੋਂ ਘੜੀਆਂ ਬਣ ਗਈਆਂ, 24 ਮਿੰਟ ਦੀ ਇੱਕ ਘੜੀ, ਘੜੀਆਂ ਤੋਂ ਬਾਅਦ ਘੰਟਾ ਬਣ ਗਿਆ 60 ਮਿੰਟ ਦਾ, ਫਿਰ ਪਹਿਰ ਬਣ ਗਏ। ਤੋ 3 ਘੰਟਿਆਂ ਦਾ ਇੱਕ ਪਹਿਰ ਬਣ ਗਿਆ, ਤੇ ਫਿਰ 4 ਪਹਿਰਾਂ ਦੇ ਵਿੱਚ ਪੂਰਾ ਦਿਨ ਜਿਹੜਾ 12 ਘੰਟਿਆਂ ਦਾ, ਉਹ ਸੂਰਜ ਦੇ ਚੱਲਣ ਕਰਕੇ ਉਹ ਦਿਨ ਹੈ ਜਿਹੜਾ ਪੂਰਾ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਆਵ ਘਟੈ ਤਨ ਜੀਐ, ਸੂਰਜ ਦਾ ਡੁੱਬਣ ਕਰਕੇ ਦਿਨ ਪੂਰਾ ਹੋ ਗਿਆ, ਇਧਰੋਂ ਜਨਮ ਹੋਇਆ ਜਦੋਂ ਉਦੋਂ ਤੋਂ ਲੈ ਕੇ ਇਹ ਜਿਹੜਾ ਜਨਮ ਹੈ ਪਹਿਰਾਂ ਦੇ ਵਿੱਚ ਵੰਡਿਆ ਗਿਆ, ਬਚਪਨ, ਜਵਾਨੀ, ਪ੍ਰੌਢਿਆ ਅਵਸਥਾ, ਬੁਢਾਪਾ, ਚਾਰ ਇਹਦੇ ਪਹਿਰ ਬਣਾ ਦਿੱਤੇ। ਇਸੇ ਤਰੀਕੇ ਦੇ ਨਾਲ ਇਹਦੀ ਵੀ ਜਿਹੜੀ ਉਮਰ ਹੈ, ਮਨੁੱਖ ਦੀ ਉਮਰ, ਜਨਮ ਜਿਹੜਾ 4 ਹਿੱਸਿਆਂ ਦੇ ਵੰਡ ਵਿੱਚ ਵੰਡ ਕੇ ਤੇ ਪੂਰਾ ਹੋ ਗਿਆ। ਆਵ ਘਟੈ ਤਨ ਜੀਐ, ਜਨਮ ਤੋਂ ਲੈ ਕੇ ਸਾਹ ਦੇ ਵਾਂਗ ਜਦੋਂ ਸਮਾਂ ਸੰਪੂਰਨ ਹੋ ਚੁੱਕਾ ਸੀ ਪਰ ਹਾਲੇ ਸਵਾਸ ਨਹੀਂ ਸਨ ਸ਼ੁਰੂ ਹੋਏ, ਉਹ ਸਮਾਂ ਪੂਰਾ ਜਦੋਂ ਜਨਮ ਲੈ ਲਿਆ, ਉਸ ਸਮੇਂ ਤੋਂ ਲੈ ਕੇ ਆਵ ਘਟੈ ਉਮਰ ਜਿਹੜੀ ਹੈ ਘਟਣੀ ਸ਼ੁਰੂ ਹੋ ਗਈ। ਸਵਾਸਾਂ ਦੇ ਚੱਲਣ ਦੇ ਨਾਲ ਉਮਰ ਘਟਦੀ ਹੈ, ਸਵਾਸ ਨਿਕਲਣੇ ਸ਼ੁਰੂ ਹੋ ਗਏ, ਚੱਲਣੇ ਸ਼ੁਰੂ ਹੋ ਗਏ, ਉਮਰ ਘਟਣੀ, ਆਵ ਘਟੈ ਉਮਰ ਘਟਣੀ ਸ਼ੁਰੂ ਹੋ ਗਈ। ਤਨ ਜੈ, ਸਰੀਰ ਜਿਹੜਾ ਹੈ ਦਿਨ ਪ੍ਰਤ ਦਿਨ ਰੰਗ ਬਦਲਦਾ ਗਿਆ। ਇਸੇ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਨ ਨੂੰ ਸਮਝਾਉਣ ਦੇ ਵਾਸਤੇ ਗਿਆਨ ਬਖਸ਼ ਦਿੱਤਾ, ਫਿਰ ਮਹਾਰਾਜ ਨੇ ਇਸੇ ਮਨ ਨੂੰ ਸਮਝਾਉਣ ਦੇ ਵਾਸਤੇ ਪਹਿਰੇ ਉਚਾਰਨ ਕੀਤੇ ਨੇ। ਪਹਿਲੇ ਪਹਿਰੇ ਰੈਣਕੈ ਵਣਜਾਰਿਆ ਮਿੱਤਰਾ, ਹੁਕਮ ਪਾਇਆ ਗਰਭਾਸ, ਉਰਤ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਪਹਿਲੇ ਪਹਿਰ ਦੇ ਵਿੱਚ ਮਾਤਾ ਦੇ ਪੇਟ ਦੇ ਵਿੱਚ ਆਇਆ, ਪੁੱਠਾ ਲਟਕ ਕੇ ਤੇ ਤਪ ਕਰਦਾ ਰਿਹਾ ਬਚਾਓ। ਇਸੇ ਤਰ੍ਹਾਂ ਇਹ ਚਾਰ ਪਹਿਰ ਸਤਿਗੁਰਾਂ ਨੇ ਉਚਾਰਨ ਕਰਕੇ ਬਚਾਇਆ ਹੈ। ਪਹਿਰਾਂ ਦੇ ਨਾਲ ਵੀ ਜਦੋਂ ਨਾ ਸਮਝਿਆ ਬੰਦਾ, ਫਿਰ ਸਾਹਿਬਾਂ ਨੇ 7 ਵਾਰ ਉਚਾਰਨ ਕੀਤੇ ਨੇ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ ਆਦਿਕ। ਇਹ ਜਿਹੜੇ 7 ਵਾਰ ਨੇ ਇਹਨਾਂ ਨੂੰ ਮਨਾਉਣ ਦੇ ਲੋਕਾਂ ਦੇ ਵੱਖੋ ਵੱਖਰੇ ਢੰਗ ਨੇ। ਕੋਈ ਕਿਸੇ ਦਿਨ ਖੁਸ਼ ਕਰਦਾ, ਕੋਈ ਕਿਸੇ ਦਿਨ ਖੁਸ਼, ਤੇ ਐਤਵਾਰ ਲੋਕੀ ਨੇ ਜਿਹੜੇ ਆਪਣੇ ਤਰੀਕੇ ਨਾਲ ਐਤਵਾਰ ਨੂੰ ਮਨਾਉਂਦੇ ਨੇ। ਸਾਹਿਬਾਂ ਨੇ ਐਤਵਾਰ ਨੂੰ ਮਨਾਉਣ ਦਾ ਹੋਰ ਤਰੀਕਾ ਦੱਸਿਆ ਹੈ। ਮਹਾਰਾਜ ਕਹਿੰਦੇ ਨੇ, ਆਦਿਤ ਕਰੇ ਭਗਤ ਆਰੰਭ, ਐਤਵਾਰ ਤੋਂ ਭਗਤੀ ਸ਼ੁਰੂ ਕਰੇ। ਇਸੇ ਤਰੀਕੇ ਨਾਲ ਸੋਮਵਾਰ ਨੂੰ ਮਨਾਉਣ ਦਾ ਸਾਹਿਬਾ ਦਾ ਹੋਰ ਤਰੀਕਾ ਹੈ। ਸੋਮਵਾਰ ਸੱਚ ਅੰਮ੍ਰਿਤ ਚੜ੍ਹੈ। ਕੱਲ ਆਪਾਂ ਵਿਚਾਰ ਸੁਖਮਨਾ ਇੜਾ ਦੇ ਪਿੰਗਲਾ ਦੀ, ਖੱਬਾ ਜਿਹੜਾ ਨੱਕ ਹੈ ਖੱਬੀ ਨਾਸਕਾ ਦਾ ਜੋਗੀ ਲੋਕ ਸੂਰਜ ਨਾਲ ਸੰਬੰਧ ਮੰਨਦੇ ਨੇ ਤੇ ਕਹਿੰਦੇ ਨੇ ਵੀ ਇਧਰੋਂ ਫਿਰ ਚੰਦਰਮਾ ਨਾਲ ਸੰਬੰਧ ਮੰਨਦੇ ਨੇ। ਸੱਸ ਅੰਮ੍ਰਿਤ ਚੜ੍ਹੈ, ਚੰਦਰਮਾ ਸੱਸ ਨੂੰ ਚੰਦਰਮਾ ਕਹਿੰਦੇ ਨੇ। ਖੱਬੀ ਨਾਸਕਾ ਦਾ ਖੱਬੇ ਨੱਕ ਦਾ ਸੰਬੰਧ ਚੰਦਰਮਾ ਦੇ ਨਾਲ ਹੁੰਦਾ ਹੈ ਤੇ ਉਹ ਕਹਿੰਦੇ ਨੇ ਜਦੋਂ ਸਵਾਸ ਚੜਾਈਏ ਤੇ ਉਤੋਂ ਅੰਮ੍ਰਿਤ ਡਿੱਗਦਾ ਹੈ। ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਵੀ ਅੰਮ੍ਰਿਤ ਪ੍ਰਾਪਤ ਕਰਨਾ ਹੈ ਸੋਮਵਾਰ ਦੁਆਰਾ, ਐਤਵਾਰ ਦੁਆਰਾ ਭਗਤੀ ਆਰੰਭ ਕਰਕੇ ਮੰਗਲਵਾਰ ਲੇ ਮਾਹੀਰ, ਬੁੱਧਵਾਰ ਕਰੇ ਬੁੱਧ ਪ੍ਰਕਾਸ਼। ਇਤਿਹਾਸਕ ਸਾਹਿਬਾਂ ਨੇ ਵਾਰਾਂ ਦੁਆਰਾ ਵੀ ਸਮਝਾਉਣ ਯਤਨ ਕੀਤਾ ਮਨ ਨੂੰ ਗਿਆਨ ਦੇਣ ਦਾ। ਸੱਤ ਵਾਰਾਂ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ 15 ਸਿੱਤਾਂ ਹੁੰਦੀਆਂ ਨੇ, 15 ਦਿਨ ਜਿਹੜੇ ਹੁੰਦੇ ਨੇ ਉਹ ਬਦੀ ਪੱਖ ਦੇ ਹੁੰਦੇ ਨੇ, 15 ਦਿਨ ਜਿਹੜੇ ਹੁੰਦੇ ਨੇ ਉਹ ਸੁਦੀ ਪੱਖ ਦੇ ਚਾਨਣ ਪੱਖ ਦੇ ਹੁੰਦੇ ਨੇ। ਜਿਸ ਵਕਤ ਚੰਦਰਮਾ ਨਹੀਂ ਚੜ੍ਹਦਾ ਅਸਮਾਨ ਦੇ ਵਿੱਚ, ਹਨੇਰਾ ਛਾਇਆ ਹੁੰਦਾ ਹੈ, ਉਹਨੂੰ ਬਦੀ ਪੱਖ ਆਉਂਦੇ ਨੇ ਤੇ ਜਦੋਂ ਚੰਦਰਮਾ ਚੜ੍ਹਦਾ ਹੈ ਰਾਤ ਚਾਨਣੀ ਹੁੰਦੀ, ਰਾਤ ਵੇਲੇ ਚਾਨਣ ਹੁੰਦਾ ਉਹਨੂੰ ਬਦੀ ਪੱਖ ਚਾਨਣ ਪੱਖ ਕਹਿੰਦੇ ਨੇ। 15-15 ਦਿਨ ਇਹਦੇ ਵਿੱਚ ਹੁੰਦੇ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਬਦੀ ਤੇ ਸੁਦੀ ਕਹਿੰਦੇ ਨੇ। 15-15 ਸਿੱਟਾਂ ਬਣਦੀਆਂ ਨੇ। ਸਾਹਿਬਾਂ ਨੇ ਪਹਿਲਾਂ ਪਹਿਰਿਆਂ ਵਿੱਚ ਝਾਇਆ, ਫਿਰ ਵਾਰਾਂ ਦੇ ਵਿੱਚ, ਫਿਰ 15 ਸਿੱਟਾਂ ਦੁਆਰਾ। 15 ਸਿੱਟਾਂ ਬਣਾ ਕਰਕੇ ਮਾਲਕ ਨੇ ਸੱਚੇ ਪਾਤਸ਼ਾਹ ਜੀ ਨੇ ਚੌਣਾ ਕੀਤਾ ਹੈ। ਉਸ ਤੋਂ ਬਾਅਦ ਫਿਰ ਜੀਵਨ ਦੀਆਂ 10 ਅਵਸਥਾਂ ਮਾਲਕ ਸੱਚੇ ਪਾਤਸ਼ਾਹ ਜੀ ਨੇ ਚਾਰਨ 10 ਅਵਸਥਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੈ ਖਾਣ ਪੀਣ ਧਾਤ, ਛਿਵੈ ਕਾਮ ਨ ਪੁੱਛੈ ਜਾਤ, ਸਤਵੈ ਸਾਂਝ ਹੋਆ ਘਰ ਵਾਸ, ਅੱਠਵੈ ਕ੍ਰੋਧ ਹੋਆ ਤਨ ਨਾਸ, ਨਾਲ ਨਾਵੈ ਧੌਲੇ ਉਪੇ ਸਹਾ, ਦਸਵੈ ਦੁੱਧਾ ਹੋਆ ਸਾਹ ਸਵਾਹਾ, ਕਹੇ ਸੰਗੀਤ ਪੁਕਾਰੀ ਤਾਹਾ, ਸਿਆਹੰਤ ਸਾਏ ਰਾਹ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ 10 ਜਿਹੜੀਆਂ ਜੀਵਨ ਦੀਆਂ ਅਵਸਥਾ ਨੇ, ਜੀਵਨ ਦੇ ਪਹਿਲੂ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਜਦੋਂ ਪਹਿਲਾਂ ਜਨਮ ਹੋਇਆ ਪਹਿਲੀ ਅਵਸਥਾ ਦੇ ਵਿੱਚ 100 ਕੁ ਸਾਲ ਦੀ ਜੇ ਉਮਰ ਮੰਨੀ ਤਾਂ ਮਹਾਰਾਜ ਕਹਿੰਦੇ ਨੇ 10 ਬਾਲਪਨ ਸ਼ਰਵਣ ਸਿੱਖਾ ਕਾ ਸੁੰਦਰ ਕਹਾਵੈ, 40 ਉਮਰ ਹੋਏ, 85 ਪਗ ਕਿੱਸਾ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ ਹੋਏ, 80 ਕਾ ਵਿਵਹਾਰ ਨਾ ਪਾਵੈ, 90 ਕਾ ਸੰਜਾਸਣੀ, ਇਤਿਹਾਸਕ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ 10-10 ਕਰਕੇ 10-10 ਸਾਲ 100 ਸਾਲ ਦੀ ਉਮਰ ਮੰਨ ਕੇ ਸਾਹਿਬਾਂ ਨੇ ਸਮਝਾਉਣ ਦਾ ਯਤਨ ਕੀਤਾ। ਇਸੇ ਤਰ੍ਹਾਂ ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾਂ ਜਦੋਂ ਜਨਮ ਹੋਇਆ ਤੇ ਥਣ ਦੁੱਧ, ਮਾਂ ਦੇ ਥਣ ਦੇ ਵਿੱਚੋਂ ਜਿਹੜਾ ਦੁੱਧ ਆਉਂਦਾ ਉਹਦੇ ਨਾਲ ਪਿਆਰ ਲੱਗ ਗਿਆ। ਦੂਜਾ ਮਾਏ ਬਾਪ ਕੀ ਸੁੱਧ, ਫਿਰ ਥੋੜਾ ਜਿਹਾ ਜਦੋਂ ਵੱਡਾ ਹੁੰਦਾ ਤੇ ਮਾਂ ਪਿਤਾ ਦੀ ਸੁੱਧ ਹੁੰਦੀ, ਸੋਝੀ ਹੁੰਦੀ ਖਬਰ ਹੁੰਦੀ ਹੈ। ਤੀਜਾ ਭਈਆ ਭਾਬੀ ਬੇਬ, ਤੀਜੀ ਅਵਸਥਾ ਦੇ ਵਿੱਚ ਫਿਰ ਆਪਣੇ ਭਰਾ ਤੇ ਬੇਬ ਭੈਣ ਨੂੰ ਪਛਾਣਦਾ ਹੈ। ਚੌਥਾ ਪਿਆਰ ਉਪੰਨੀ ਖੇਡ, ਚੌਥੀ ਅਵਸਥਾ ਵਿੱਚ ਫਿਰ ਖੇਡਣ ਕੁੱਦਣ ਲੱਗ ਜਾਂਦਾ, ਕਿਸ਼ੋਰ ਅਵਸਥਾ ਦੇ ਵਿੱਚ ਆ ਜਾਂਦਾ ਹੈ। ਪੰਜਵਾਂ ਖਾਣ ਪੀਣ ਕੀ ਧਾਰ, ਜਦੋਂ ਹੋਰ ਥੋੜਾ ਜਿਹਾ ਵੱਡਾ ਹੁੰਦਾ 17-18 ਸਾਲਾਂ 20 ਸਾਲਾਂ ਦੇ ਨੇੜੇ ਪਹੁੰਚਦਾ ਉਦੋਂ ਫਿਰ ਖਾਣ ਪੀਣ ਪਦਾਰਥਾਂ ਨੂੰ ਛਕਣ ਵਾਲਾ ਜਿਹੜਾ ਮਨ ਹੈ ਉਹ ਜਾਂਦਾ ਹੈ। ਕਿਵੇਂ ਕਾਮ ਨ ਪੁੱਛਿਆ ਜਾਤ, ਜਦੋਂ ਹੋਰ ਭਰਪੂਰ ਜਵਾਨੀ ਦਾ ਕਿੱਸਾ ਕਾ ਸੁੰਦਰ ਕਹਾਵੇ ਤੇ ਪਹੁੰਚਦਾ ਉਦੋਂ ਫਿਰ ਗੁਰੂ ਪਿਆਰੋ ਕਾਮ ਨ ਪੁੱਛਿਆ ਜਾਤ, ਕਾਮ ਜਿਹੜਾ ਪ੍ਰਬਲ ਹੋ ਜਾਂਦਾ ਉਦੋਂ ਕਿਰਦੇ ਦੇ ਵਿੱਚ ਜਵਾਨੀ ਭਰਪੂਰ ਹੋਣ ਕਰਕੇ। ਇਸੇ ਤਰੀਕੇ ਦੇ ਨਾਲ ਸਤਵੈ ਸਾਂਝ ਕੀਆ ਘਰ ਵਾਸ, ਅੱਠਵੈ ਕ੍ਰੋਧ ਹੋਆ ਤਨ ਨਾਸ, ਸਾਵੇ ਧੋਲੇ ਉਬੇ ਸਾਹ ਦਸਵੇ ਦੱਦਾ ਹੋਆ ਸਵਾਹ। ਇਸ ਤਰ੍ਹਾਂ ਉਮਰ ਸਾਰੀ ਬਤੀਤ ਹੋ ਜਾਂਦੀ। ਮਾਲਕ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਨੇ ਇਸ ਤਰ੍ਹਾਂ ਵੀ ਦਸ ਪਸਥਾਂ ਬਣਾ ਕਰਕੇ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕੀਤਾ। ਦਸ ਬਾਲਪਨ ਸ਼ਰਵਣ, ਦਸ ਬਚਪਨ ਚ ਬਤੀਤ ਹੁੰਦੇ ਨੇ, ਵੀਹ ਸਾਲ ਦੀ ਅਵਸਥਾ ਤੱਕ ਚੋਰ ਅਵਸਥਾ ਹੁੰਦੀ ਹੈ, ਤੀਸਾਂ ਕਾ ਸੁਪਰ ਕਹਾਵੈ, ਚਾਲੀ ਸਾਲ ਤੱਕ ਭਰਪੂਰ ਜਵਾਨੀ ਹੈ, ਤੇ ਜਦੋਂ ਪੰਜਾਹ ਸਾਲ ਦਾ ਹੁੰਦਾ ਉਦੋਂ ਪੈਰ ਜਿਹੜੇ ਹਨ ਉਹ ਡੋਲਣ ਲੱਗ ਪੈਂਦੇ, ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਢਲਣਾ ਸ਼ੁਰੂ ਹੋ ਜਾਂਦਾ, ਪਰੋਢਿਆ ਅਵਸਥਾ ਜਿੱਥੇ ਨੇ, ਸੱਠੀ ਕੇ ਬੁਢੇਪਾ ਆਵੈ, ਸੱਠ ਸਾਲ ਦੀ ਉਮਰ ਵਿੱਚ ਬੁਢੇਪਾ ਸ਼ੁਰੂ ਹੋ ਜਾਂਦਾ ਆ ਜਾਂਦਾ, ਸੱਤਰ ਕਾਮਾ ਤਹੀਣ ਹੋਏ, ਅਸੀਹਾਂ ਦਾ ਸੁਹਾਣਾ ਪਾਵੈ, ਆਪਦੀ ਸਮਝ ਦੇਖੋ, ਤੇ ਨੱਬੇ ਦੇ ਹੋ, ਨੱਬੇ ਦਾ ਹੋ ਕਰਕੇ ਫਿਰ ਮੰਜੇ ਪੈ ਜਾਂਦਾ, ਕਿਰਿਆ ਨਹੀਂ ਆਪਣੇ ਆਪ। ਇਸੇ ਤਰੀਕੇ ਨਾਲ ਫਿਰ ਮਹਾਰਾਜ ਨੇ ਇਹ ਉਚਾਰਨ ਕਰਕੇ ਉਸ ਤੋਂ ਬਾਅਦ ਫਿਰ ਕੀਤਾ ਹੈ, ਦਿਨ ਤੇ ਰਹਿਣ ਉਚਾਰਨ ਕੀਤੇ ਨੇ, ਸਤਿਗੁਰ ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸਰਣੀ ਪਵਾ, ਮੁਖ ਬੋਲੀ ਮਿੱਠੜੇ ਵੈਣ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਦਿਨ ਅਤੇ ਰਾਤ ਵੀ ਬਾਣੀ ਉਚਾਰਨ ਕੀਤੀ। ਦਿਨ ਤੇ ਰਾਤ ਨਾਮੇ ਬਾਣੀ ਉਚਾਰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਫਿਰ ਸਮਝਾਉਣ ਦਾ ਯਤਨ ਕੀਤਾ ਮਨ। ਇਸੇ ਤਰੀਕੇ ਨਾਲ ਪਹਿਲਾਂ ਪੈਰ, ਫਿਰ ਸੱਤ ਵਾਰ, ਪੰਦਰਾਂ ਪਿੱਤਾਂ ਅਤੇ ਸੌ ਸਾਲ ਦੀ ਉਮਰ ਮੁਤਾਬਕ ਦਸ ਦਸ ਹਿੱਸੇ ਕਰਕੇ, ਫਿਰ ਦਿਨ ਤੇ ਰਾਤ ਜਿੰਨੇ ਵੀ ਸਮੇਂ ਨੇ, ਫਿਰ ਸਾਹਿਬਾਂ ਨੇ ਕੀ ਕੀਤਾ ਜਿਹਦੀ ਹੁਣ ਆਪਾਂ ਵਿਚਾਰ ਕਰਨੀ। ਬਾਰਾਂ ਮਹੀਨੇ ਸਾਲ ਦੇ ਵਿੱਚ ਸਾਹਿਬਾਂ ਨੇ ਮਨ ਨੂੰ ਸਮਝਾਉਣ ਵਾਸਤੇ ਹੀ ਵਿਚਾਰ, ਇਹ ਜਿਹੜੇ ਬਾਰਾਂ, ਅੱਜ ਸੰਗਰਾਂਦ ਹੈ ਜੇਠ ਦੇ ਮਹੀਨੇ, ਇਸੇ ਤਰੀਕੇ ਨਾਲ ਇਹ ਸੰਗਰਾਂਦ ਦਾ ਆਖਰੀ ਅਰਥ ਬਣਦਾ ਹੈ ਸੱਸੇ ਉੱਤੇ ਟਿੱਪੀ, ਸੱਗਾ ਰਾਰੇ ਕੰਨਾਂ ਉੱਤੇ ਸਿੱਧਾ, ਸੰਗਰਾਂਦ। ਸੰਕ੍ਰਾਂਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਤੋਂ ਸੰਗਰਾਂਦ ਵਿੱਚ ਤਬਦੀਲੀ ਹੋਈ ਹੈ। ਸੱਸੇ ਉੱਤੇ ਟਿੱਪੀ ਉਹਨੂੰ ਕਹਿੰਦੇ ਨੇ ਭਲੀ ਪ੍ਰਕਾਰ, ਭਲੀ ਪ੍ਰਕਾਰ ਕ੍ਰਾਂਤ, ਕ੍ਰਾਂਤ ਦਾ ਮਤਲਬ ਹੁੰਦਾ ਤਬਦੀਲੀ ਆਉਣੀ, ਭਲੀ ਪ੍ਰਕਾਰ ਜਿਸ ਦੇ ਵਿੱਚ ਤਬਦੀਲੀ ਆਵੇ ਉਹਨੂੰ ਸੰਗਰਾਂਦ ਕਹਿੰਦੇ ਨੇ। ਬਾਰਾਂ ਰਾਸਾਂ ਮੰਨੀਆਂ ਗਈਆਂ ਨੇ, ਬਾਰਾਂ ਰਾਸਾਂ, ਜਦੋਂ ਸੂਰਜ ਆਪਣਾ ਰਥ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਦੋਂ ਕੁਝ ਨਾ ਕੁਝ ਸਮੇਂ ਦੇ ਵਿੱਚ, ਮੌਸਮ ਦੇ ਵਿੱਚ, ਦਿਨਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਜੇਠ ਦਾ ਮਤਲਬ ਹੁੰਦਾ ਹੈ ਵੱਡਾ। ਇਹ ਜਿਹੜੇ ਮਹੀਨੇ ਦੇ ਵਿੱਚ ਦਿਨ ਹੁੰਦੇ ਨੇ ਦੂਸਰੇ ਦਿਨਾਂ ਦੇ ਨਾਲੋਂ, ਇਹ ਦਿਨਾਂ ਦੇ ਵਿੱਚ ਕੁਝ ਫਰਕ ਹੁੰਦਾ ਦੂਸਰੇ ਸਾਲ ਦੇ ਦਿਨਾਂ ਨਾਲੋਂ, ਇਹ ਮਹੀਨੇ ਦੇ ਦਿਨ ਜੇਠ ਵੱਡੇ ਹੁੰਦੇ ਹਨ। ਇਸ ਤਰੀਕੇ ਨਾਲ ਜਦੋਂ ਭਲੀ ਪ੍ਰਕਾਰ ਸੂਰਜ ਦੇ ਵਿੱਚ ਤਬਦੀਲੀ ਆਉਂਦੀ, ਉਹਦਾ ਰਥ ਇੱਕ ਰਾਸ ਤੋਂ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਦੌਰਾਨ ਕਹਿੰਦੇ ਨੇ ਤਿੰਨ ਦਿਹਾੜੇ ਆਮ ਤੌਰ ਤੇ ਇੱਕ ਮਹੀਨੇ ਚ ਪ੍ਰਮੁੱਖ ਹੁੰਦੇ ਨੇ, ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ। ਉਦਾਂ ਵੀ ਮਹਾਰਾਜ ਨੇ ਦਸਵੰਧ ਵਾਸਤੇ ਸਾਨੂੰ ਕਿਹਾ ਜੇ ਰੋਜ਼ ਨਾ ਗੁਰਦੁਆਰੇ ਆਇਆ ਜਾਵੇ, ਤਿੰਨ ਦਿਨ ਘੱਟੋ ਘੱਟ ਆ ਸਕਦਾ ਬੰਦਾ, ਉਦਾਂ ਆਪਾਂ ਆਪਣਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਪੂਰਨਮਾਸ਼ੀ ਮੱਸਿਆ ਦੇ ਨਾਲ, ਪਰ ਜੇ ਦਸਵਾਂ ਹਿੱਸਾ ਕੱਢੀਏ ਤਿੰਨ ਬਣਦੇ ਨੇ। ਸੰਗਰਾਂਦ ਸੂਰਜ ਨਾਲ ਸੰਬੰਧ ਰੱਖਦੀ ਹੈ, ਜਦੋਂ ਸੂਰਜ ਦਾ ਰਾਤ ਤਬਦੀਲ ਹੁੰਦਾ, ਬਦਲਦਾ, ਦੂਸਰੀ ਰਾਸ ਤੇ ਜਾਂਦਾ ਉਦੋਂ, ਤੇ ਜਦੋਂ ਚੰਦਰਮਾ ਦਾ ਰਾਤ ਬਦਲਦਾ, ਬਾਰਾਂ ਰਾਸਾਂ ਦੇ ਵਿੱਚ ਚੱਲਦਾ ਹੋਇਆ ਦੂਸਰੀ ਰਾਸ ਦੇ ਵਿੱਚ ਜਾਂਦਾ ਹੈ, ਉਦੋਂ ਪੂਰਨਮਾਸ਼ੀ ਜਾਂ ਮੱਸਿਆ। ਇਸ ਤਰੀਕੇ ਦੇ ਨਾਲ ਅੱਜ ਜਿਹੜੀ ਜੇਠ ਦੀ ਸੰਗਰਾਂਦ ਸੂਰਜ ਦਾ ਰਾਤ ਬਦਲਣ ਕਰਕੇ ਦੂਸਰੀ ਰਾਤ ਰਾਸ ਵਿੱਚ ਪ੍ਰਵੇਸ਼ ਕਰਕੇ ਆਰੰਭ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੁਭਾਇਮਾਨ ਸਨ। ਸਿੱਖਾਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਾਰਨ ਕੀਤੀ ਹੋਈ ਬਾਣੀ ਬਾਰਾਂਵਾਂ ਹੈ, ਸੁਖਾਰੀ ਰਾਗ ਰਿੰਦਰ ਸਾਹਿਬਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਰਾਂਵਾਂ ਉਚਾਰਨ ਕੀਤੇ ਹਨ, ਪਰ ਔਖੇ ਨੇ, ਉਹਨਾਂ ਦੇ ਅਰਥ ਸਮਝ ਨਹੀਂ ਪੈਂਦੇ। ਆਪ ਜੀ ਕਿਰਪਾ ਕਰਕੇ ਦੇਸ਼ ਭਾਸ਼ਾ ਵਿੱਚ, ਦੇਸ਼ ਬੋਲੀ ਦੇ ਵਿੱਚ ਬਾਰਾਂਵਾਂ ਉਚਾਰਨ ਕਰਕੇ ਆਪ ਜੀ ਸਾਡੇ ਤੇ ਕਿਰਪਾ ਕਰੋ। ਉਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬੇਨਤੀ ਸੁਣ ਕੇ ਤੇ ਬਾਰਾਂਵਾਂ ਬਾਣੀ ਉਚਾਰਨ ਵਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਸਾਲ ਹੁੰਦਾ ਹੈ ਜਿਸ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਚੇਤ ਵਿਸਾਖ ਜੇਠ ਹੁਣ ਸਾਲ ਦਾ ਤੀਜਾ ਮਹੀਨਾ ਵਿਕਰਮੀ ਸੰਮਤ ਸ਼ੁਰੂ ਹੋਇਆ ਹੈ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਚਾਰ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗਾ ਸਭ ਨਿਵਾਨ।
ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਹਰ ਜੁੜੰਦਾ ਲੋੜੀਆ ਜਿਸ ਅੱਗਾ ਸਭ ਨਿਵਾਨ। ਜਿਸ ਪਰਮੇਸ਼ਰ ਦੇ ਅੱਗੇ ਸਾਰੇ ਹੀ ਕੀ ਦੇਵਤੇ ਕੀ ਦੇਵੀਆਂ ਕੀ ਪੀਰ ਕੀਰ ਕੀ ਔਲੀਏ ਕੀ ਅੰਬੀਏ ਕੀ ਨਬੀ ਕੀ ਪੈਗੰਬਰ ਸਾਰੇ ਕੀ ਰਾਜੇ ਕੀ ਮਹਾਰਾਜੇ ਇਸੇ ਤਰ੍ਹਾਂ ਦਾ ਜਿੰਨੇ ਵੀ ਜੋ ਕੁਝ ਵੀ ਹੈ ਜਿਸ ਪਰਮੇਸ਼ਰ ਦੇ ਅੱਗੇ ਨਿਉਂਦਾ ਹੈ, ਉਸ ਪਰਮੇਸ਼ਰ ਦੇ ਨਾਲ ਹਰ ਜੇਠ ਜੁੜਨ ਦਾ ਲੋੜੀਦਾ ਜੁੜਨਾ ਆਪਾਂ ਲੋੜੀ ਚਾਹੀਏ। ਮਨ ਵਿਚ ਇਹ ਇੱਛਾ ਰੱਖੀਏ ਪਰਮੇਸ਼ਰ ਦੇ ਨਾਲ ਜੁੜਨ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹਦੇ ਅੱਗੇ ਸਾਰੇ ਨਿਉਂਦੇ ਨੇ, ਹੋਰਨਾਂ ਦੇ ਨਾਲ ਸੰਬੰਧ ਤੋੜ ਕੇ ਜਾਂ ਆਪਾਂ ਕਿਸੇ ਹੋਰ ਕੋਲ ਜਾਂਦੇ ਹਾਂ ਉਹਦੇ ਨਾਲੋਂ ਤੋੜ ਕੇ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਨਾਲ ਜੁੜਨਾ। ਦੇਵੀ ਦੇਵਤੇ ਪੀਰ ਫਕੀਰ ਮੜਾਂ ਮੜੀਆਂ ਮਸਾਣੀਆਂ ਕਬਰਾਂ ਸਭਰਤਾਂ ਦੇ ਕੋਲੋਂ ਬੰਦ ਕਰਕੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਜੁੜਦੇ। ਸਾਹਿਬਾਂ ਨੇ ਸਾਨੂੰ ਇੱਕ ਚੀਜ਼ ਬਖਸ਼ੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹਦਾ ਮਤਲਬ ਕੀ ਹੈ? ਜਦੋਂ ਮੁਗਲੀਆ ਸਲਤਨਤ ਹੁੰਦੀ ਸੀ ਹਿੰਦੁਸਤਾਨ ਦੇ ਵਿੱਚ ਉਦੋਂ ਪੱਟੇ ਬਣਾਏ ਜਾਂਦੇ ਸਨ। ਪੱਟੇ ਇੱਕ ਖਾਸ ਕਿਸਮ ਦਾ ਪੱਟਾ ਬਣਾਇਆ ਜਾਂਦਾ ਸੀ, ਜ਼ਮੀਨਾਂ ਨੂੰ ਜ਼ਗੀਰਾਂ ਦੇ ਵਿੱਚ ਵੰਡਿਆ ਹੋਇਆ ਸੀ। ਇੱਕ ਜ਼ਗੀਰ ਦਾ ਖਾਸ ਨਾਮ ਲਿਖਿਆ ਰੱਖਿਆ ਹੋਇਆ ਸੀ, ਉਹਨੂੰ ਕਹਿੰਦੇ ਸਨ ਜਾਗੀਰੇ ਖਾਲਸਾ। ਉਹ ਜਿਹੜੀ ਜ਼ਗੀਰ ਹੁੰਦੀ ਸੀ, ਉਹ ਜਿਹੜੀ ਜ਼ਮੀਨ ਹੁੰਦੀ ਸੀ, ਤਾਂ ਉਹ ਜ਼ਮੀਨ ਦਾ ਸਿੱਧਾ ਸੰਬੰਧ ਰਾਜੇ ਦੇ ਨਾਲ ਹੁੰਦਾ ਸੀ। ਬਰਤਾਨੀਆ ਰਾਜ ਦੇ ਸਮੇਂ ਦੇ ਵਿੱਚ ਵੀ ਜਦੋਂ ਹਿੰਦੁਸਤਾਨ ਦੇ ਵਿੱਚ ਬਰਤਾਨੀਆ ਰਾਜ ਹੁੰਦਾ ਸੀ ਮਹਾਰਾਣੀ ਵਿਕਟੋਰੀਆ ਦੇ ਸਮੇਂ, ਇਹ ਜ਼ਗੀਰ ਇਹ ਪਟੇ ਲਿਖੇ ਜਾਂਦੇ ਹਨ। ਅੱਜ ਵੀ ਆਪਾਂ ਪੜ੍ਹ ਸਕਦੇ ਹਾਂ ਜਾ ਕੇ ਕਚਹਿਰੀਆਂ ਦੇ ਵਿੱਚ ਹਿੰਦੁਸਤਾਨ ਉਹ ਪਟੇ ਮੌਜੂਦ ਹੋਣਗੇ। ਉਹਨਾਂ ਪਟਿਆਂ ਉੱਪਰ ਲਿਖਿਆ ਜਾਂਦਾ ਸੀ ਜਾਗੀਰੇ ਖਾਲਸਾ। ਉਹ ਜਿਹੜੀ ਜ਼ਗੀਰ ਹੁੰਦੀ ਸੀ, ਜ਼ਮੀਨ ਹੁੰਦੀ, ਜਾਇਦਾਦ ਹੁੰਦੀ ਸੀ, ਪ੍ਰਾਪਰਟੀ ਦਾ ਹਿੱਸਾ ਹੁੰਦਾ ਸੀ, ਜਿੱਥੋਂ ਕੁਝ ਆਮਦਨ ਹੁੰਦੀ, ਉਹਦਾ ਸਿੱਧਾ ਸੰਬੰਧ ਮਹਾਰਾਣੀ ਵਿਕਟੋਰੀਆ ਦੇ ਨਾਲ ਹੁੰਦਾ ਸੀ। ਉਸ ਤੋਂ ਪਹਿਲਾਂ ਮੁਗਲ ਸਲਤਨਤ ਦੇ ਨਾਲ ਉਹ ਜ਼ਗੀਰ ਦਾ ਸਿੱਧਾ ਸੰਬੰਧ ਹੁੰਦਾ ਸੀ। ਇਸੇ ਹੀ ਤਰ੍ਹਾਂ ਵਾਹਿਗੁਰੂ ਖਾਲਸਾ, ਵਾਹਿਗੁਰੂ ਜੋ ਅਕਾਲ ਪੁਰਖ ਹੈ, ਇਹਦਾ ਸਿੱਧਾ ਸੰਬੰਧ ਜਿਵੇਂ ਉਹ ਜਗੀਰ ਦਾ ਸੰਬੰਧ ਸਿੱਧਾ ਮਹਾਰਾਜ ਨਾਲ ਹੁੰਦਾ ਸੀ, ਮਹਾਰਾਣੀ ਵਿਕਟੋਰੀਆ ਦੇ ਨਾਲ ਹੁੰਦਾ ਸੀ ਬਰਤਾਨੀਆ ਰਾਜ ਦੇ ਸਮੇਂ, ਇਸੇ ਹੀ ਤਰ੍ਹਾਂ ਖਾਲਸੇ ਦਾ ਜਿਹੜਾ ਸਿੱਧਾ ਸੰਬੰਧ ਹੈ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਦਾ ਇਹ ਖਾਲਸਾ, ਇਹਦਾ ਸਿੱਧਾ ਸੰਬੰਧ ਵਾਹਿਗੁਰੂ ਜੀ ਦੇ ਨਾਲ ਹੈ। ਜੇ ਇਸ ਨੂੰ ਜਿੱਤ ਪ੍ਰਾਪਤ ਹੋਵੇ ਕਿਸੇ ਵੀ ਫੀਲਡ ਦੇ ਕਿਸੇ ਵੀ ਖੇਤਰ ਦੇ ਵਿੱਚ ਵਾਹਿਗੁਰੂ ਜੀ ਉਹ ਫਤਿਹ ਜਿਹੜੀ ਹੋਵੇ, ਜਦੋਂ ਇਹ ਖਾਲਸਾ ਵਾਹਿਗੁਰੂ ਦਾ ਫਤਿਹ ਵੀ ਫਿਰ ਉਹਦੀ। ਇਸੇ ਤਰੀਕੇ ਦੇ ਨਾਲ ਇਹ ਜੁੜਨ ਦੀ ਜੁਗਤੀ ਹੈ, ਇਹ ਫਤਿਹ ਦੇ ਨਾਅਰੇ ਦੇ ਵਿੱਚ ਹੀ ਇੱਕ ਜੁਗਤੀ ਸਤਿਗੁਰ ਸੱਚੇ ਪਾਤਸ਼ਾਹ ਭਾਈ ਇਸ ਤਰ੍ਹਾਂ ਜੁੜਨਾ ਹਉਮੈ ਵੀ ਇਹਦੇ ਵਿੱਚ ਬਿਲਕੁਲ ਖਤਮ ਹੈ। ਜਿੱਤ ਜੇ ਪ੍ਰਾਪਤ ਤੇ ਬੰਦੇ ਦੇ ਅੰਦਰ ਜ਼ਰੂਰ ਹੰਕਾਰ ਪੈਦਾ ਹੁੰਦਾ ਹੈ ਤੇ ਮੈਂ ਕੁਝ ਪ੍ਰਾਪਤ ਕੀਤਾ ਹੈ, ਪਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਵੀ ਖਤਮ ਕਰਦੇ, ਜਿੱਤ ਵੀ ਵਾਹਿਗੁਰੂ ਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਗਨ ਅੰਨੈ ਪੂਰਨ ਪ੍ਰੇਮ ਸਜੈਬਦਾ ਤੋਰ ਮੜੀ ਮੱਟ ਪੂਰਨ ਮਨ। ਸਾਹਿਬਾਂ ਦੇ ਵਚਨ ਹਨ ਜਾਗਤ ਜੋਤ, ਜਗਦੀ ਹੋਈ ਜੋਤ ਪਰਮੇਸ਼ਰ ਹੈ ਜੋਗ, ਉਸ ਨੂੰ ਜਪਣਾ ਕਰੇ ਨਿਸ ਵਾਸਰ ਰਾਤ ਅਤੇ ਦਿਨ। ਏਕ ਬਿਨਾ ਮਨ ਨਾਇਕ ਨਾ, ਇੱਕ ਪਰਮੇਸ਼ਰ ਤੋਂ ਬਿਨਾ ਹੋਰ ਦੂਸਰੇ ਕਿਸੇ ਨੂੰ ਮਨ ਦੇ ਵਿਚ ਰੱਤੀ ਮਾਤਰ ਵੀ ਲਿਆਉਣਾ ਨਾ ਕਰੇ। ਪੂਰਨ ਪ੍ਰੇਮ ਪ੍ਰਤੀਤ ਸਜੈ ਪ੍ਰਤ ਗੋਰ ਮੜੀ ਮੱਟ ਭੂਲ ਨਾ ਮਨ। ਪੂਰਨ ਪ੍ਰਤੀਤੀ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਬਣਾਉਣਾ ਕਰੇ। ਗੋਰ ਕਬਰਾਂ ਮੜੀਆਂ ਤੇ ਮੱਟਾਂ ਨੂੰ ਭੁੱਲ ਕਰਕੇ ਵੀ ਨਾ ਮੰਨਣਾ। ਇਸੇ ਤਰ੍ਹਾਂ ਪੀਰਾਂ ਫਕੀਰਾਂ ਤੇ ਨਾ ਜਾਣਾ ਕਰੇ, ਕਿਉਂਕਿ ਮਹਾਰਾਜ ਕਹਿੰਦੇ ਨੇ ਹਰ ਜੇਠ ਜਲੰਦਾ ਲੋੜੀ ਹੈ। ਉਹ ਜਿੰਨੇ ਵੀ ਹਨ ਪੀਰ ਫਕੀਰ ਦੇਵੀ ਦੇਵਤੇ ਅਵਤਾਰ ਔਲੀਏ ਪੈਗੰਬਰ ਨਬੀ ਜੋ ਕੁਝ ਹੈ ਉਹ ਸਾਰੇ ਪਰਮੇਸ਼ਰ ਦੇ ਅੱਗੇ ਝੁਕਦੇ ਹਨ। ਇਸ ਕਰਕੇ ਹਰ ਜੇਠ ਜੁੜੰਦਾ ਲੋੜੀ ਹੈ, ਪਰਮੇਸ਼ਰ ਦੇ ਨਾਲ ਜੁੜਨਾ ਕਰੀਏ। ਜਿਸ ਅੱਗੇ ਸਭ ਨਵਾਂ ਜਿਸ ਦੇ ਅੱਗੇ ਸਾਰੇ ਹੀ ਨਿਆਉਂਦੇ ਹਨ।
ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ।
ਹੁਣ ਜਦੋਂ ਘਰ ਦੇ ਵਿਚੋਂ ਧੀ ਤੁਰਦੀ ਹੈ, ਮਾਤਾ ਪਿਤਾ ਉਹਦਾ ਉਹਨੂੰ ਪੱਲਾ ਉਹਦੇ ਸਾਈਂ ਦਾ ਫੜਾ ਦੇ। ਉਸ ਦਿਨ ਤੋਂ ਉਹ ਆਪਣੇ ਮਾਲਕ ਦੇ ਆਪਣੇ ਘਰਵਾਲੀ ਦੀ ਸਤਰੀ ਹੋ ਜਾਂਦੀ ਹੈ, ਘਰਵਾਲੇ ਦੇ ਲੜ ਲੱਗ ਜਾਂਦੀ ਹੈ। ਦਾਵਣ ਦਾ ਮਤਲਬ ਹੈ ਪੱਲਾ। ਹਲੀ ਹਰੀ ਅਕਾਲ ਪੁਰਖ ਵਾਹਿਗੁਰੂ ਸੱਜਣ ਹੈ ਜੋ ਉਸ ਦੇ ਪੱਲੇ ਦੇ ਨਾਲ ਲੱਗਿਆ ਕਿਸੇ ਨੇ ਦੇਈ ਬੰਨ। ਕੋਈ ਵੀ ਇਸ ਨੂੰ ਬੰਨ ਨਹੀਂ ਸਕੇਗਾ, ਉਸ ਨੂੰ ਫਿਕਰ ਹੁੰਦਾ। ਬਾਲਕ ਨੂੰ ਜਦੋਂ ਹੁਣ ਬੁਲਾਵਾਂ ਸ਼ੁਰੂ ਹੁੰਦੀਆਂ ਨੇ, ਹੱਥ ਵਿਚ ਕਿਰਪਾਨ ਫੜੀ ਹੁੰਦੀ ਚੱਲਾਂ। ਉਹ ਕਿਰਪਾਨ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਹੜੀ ਹੈ ਮੇਰੇ ਲੜ ਪੱਲਾ ਫੜਿਆ, ਇਹਦੇ ਧਰਮ ਦੀ ਇਹਦੀ ਇੱਜ਼ਤ ਦੀ ਅੱਜ ਤੋਂ ਮੈਂ ਕਿਰਪਾਨ ਦੇ ਨਾਲ ਰੱਖਿਆ ਕਰਾਂਗਾ। ਇਸੇ ਤਰੀਕੇ ਦੇ ਨਾਲ ਉਹ ਪਰਮੇਸ਼ਰ ਦੇ ਲੜ ਲੱਗਣ ਦੇ ਨਾਲ ਵਾਹਿਗੁਰੂ ਦਾ ਪੱਲਾ ਆਪਾਂ ਇਸ ਬੁੱਧੀ ਦੇ ਨਾਲ ਜਦੋਂ ਫੜਾਂਗੇ, ਪਰਮੇਸ਼ਰ ਦੇ ਨਾਮ ਰੂਪੀ ਪੱਲੇ ਨੂੰ ਸੁਰਤੀ ਰੂਪ ਸੁਰਤੀ ਦੇ ਨਾਲ ਫੜਾਂਗੇ, ਜਦੋਂ ਸੁਰਤੀ ਰੂਪ ਹੱਥ ਦੇ ਨਾਲ ਫੜਾਂਗੇ ਤਾਂ ਕਿਸੇ ਨਾ ਦੇਈ ਬੰਨ, ਜੋ ਅੰਤ ਨੂੰ ਆਮ ਲੋਕਾਂ ਨੂੰ ਆਮ ਸੰਸਾਰ ਦੇ ਜੀਵਾਂ ਨੂੰ ਜਮਦੂਤ ਲੈਣ ਦੇ ਵਾਸਤੇ ਹੁੰਦੇ ਨੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜਿਨ੍ਹੇ ਪੱਲਾ ਫੜਿਆ ਹੋਵੇਗਾ ਉਹ ਬੰਨਣ ਨਹੀਂ ਦੇਣਗੇ।
ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਧਨ।
ਆਮ ਜਿਹੜੇ ਦੁਨੀਆਂ ਦੇ ਪਦਾਰਥ ਹੁੰਦੇ ਨੇ, ਧਨ ਦੌਲਤ ਮੋਤੀ ਜਾਂ ਹੀਰੇ ਜਵਾਹਰਾਤ ਲਾਲ ਮਾਨਕ ਇਤਿਆਦਿਕ ਕਸਮਾਂ, ਉਹਨਾਂ ਨੂੰ ਚੋਰ ਉਚੱਕੇ ਚੋਰੀ ਕਰਕੇ ਲੈ ਜਾਂਦੇ ਨੇ। ਪਰ ਜੋ ਪਰਮੇਸ਼ਰ ਦਾ ਨਾਮ ਹੈ, ਮਾਨਕ ਮੋਤੀ ਨਾਮ ਪ੍ਰਭ, ਪਰਮੇਸ਼ਰ ਦਾ ਪ੍ਰਭੂ ਦਾ ਜੋ ਨਾਮ ਹੈ, ਮਾਨਕਾਂ ਦੇ ਵਾਂਗੂ ਮੋਤੀਆਂ ਦੇ ਵਾਂਗੂ ਅਣਮੁੱਲਾ ਬਹੁਮੁੱਲਾ ਹੈ। ਇਸ ਨੂੰ ਉਹ ਲੱਗਾ ਨਾਹੀ ਥੰਨ, ਥੰਨ ਲਾਉਂਦੇ ਹੁੰਦੇ ਨੇ ਚੋਰ, ਜਦੋਂ ਦੌਕ ਲੱਗੇ ਹੋਣ, ਤਾਲੇ ਚੰਗੀ ਤਰ੍ਹਾਂ ਲਾਏ ਹੋਣ, ਦਰਵਾਜ਼ਾ ਨਾ ਟੁੱਟੇ ਤੇ ਕੰਧ ਵਿੱਚੋਂ ਉਹ ਮੋਹਰਾ ਕਰ ਲੈਂਦੇ ਨੇ ਜਾਂ ਛੱਤ ਨੂੰ ਉੱਪਰੋਂ ਪਾੜ ਲੈਂਦੇ ਨੇ, ਛੱਤ ਨੂੰ ਪੁੱਟ ਕਰਕੇ ਉਹਦੇ ਵਿੱਚ ਮੋਹਰਾ ਕਰਕੇ ਉਹਦੇ ਵਿੱਚੋਂ ਲੰਘ ਕੇ ਤੇ ਚੋਰੀ ਕਰਦੇ ਨੇ, ਜਾਂ ਫਿਰ ਇਸ ਤਰ੍ਹਾਂ ਕਰਦੇ ਨੇ ਕੰਧ ਵਿੱਚ ਗੋਲ ਮੋਹਰਾ ਕਰ ਲੈਂਦੇ ਨੇ, ਉਹਦੇ ਵਿੱਚੋਂ ਲੰਘ ਕੇ ਚੋਰੀ ਕਰਦੇ ਨੇ। ਇਸ ਤਰੀਕੇ ਦੇ ਨਾਲ ਉਹ ਸੰਨ ਲਾਉਂਦੇ ਨੇ, ਸੰਨ ਕਹਿੰਦੇ ਨੇ, ਇਸ ਤਰੀਕੇ ਨਾਲ ਸੰਨ ਲਾ ਕੇ ਉਹ ਚੋਰੀ ਕਰਦੇ ਨੇ। ਇਸੇ ਤਰ੍ਹਾਂ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗੈ, ਨਿਰਵਾਣ ਕੀਰਤਨ ਗਾਵ ਉਹ ਕਰਦੇ ਕਾ ਨਿਮਕ ਹੈ। ਇਹ ਚੀਜ਼ਾਂ ਤਾਂ ਲੁੱਟੀਆਂ ਜਾ ਸਕਦੀਆਂ ਨੇ, ਪਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਹੁਣ ਲੱਗਾ ਨਾਹੀ ਸੰਨ, ਤਾਂ ਵਾਹਿਗੁਰੂ ਦੇ ਨਾਮ ਨੂੰ ਕਦੀ ਸੰਨ ਨਹੀਂ ਲੱਗ ਸਕਦੀ। ਪਰਮੇਸ਼ਰ ਦਾ ਜਿਹੜਾ ਨਾਮ ਹੈ ਕਦੀ ਚੋਰੀ ਨਹੀਂ ਹੋ ਸਕਦਾ, ਮਾਨਕਾਂ ਦੇ ਵਾਂਗੂ ਮੋਤੀਆਂ ਦੇ ਵਾਂਗੂ ਅਣਮੁੱਲਾ ਹੈ। ਇਹਦੀ ਕੀਮਤ ਦਾ ਹੁਣ ਭਾਵੇਂ ਆਪਾਂ ਨੂੰ ਪਤਾ ਨਹੀਂ ਲੱਗਦਾ, ਜਪਦੇ ਹਾਂ ਸੋਚਦੇ ਵੀ ਹੋਵਾਂਗੇ ਕੁਝ ਪ੍ਰਾਪਤ ਨਹੀਂ ਹੁੰਦਾ, ਫਾਇਦਾ ਕੀ ਹੈ। ਤੇ ਭਾਈ ਗੁਰਦਾਸ ਜੀ ਬੜਾ ਸੁੰਦਰ ਬਚਨ ਕਰਦੇ ਨੇ, ਕਹਿੰਦੇ ਨੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਬੋਲ ਕੀਏ ਤੇ ਬਿਬਦ ਪਰਤ ਭੰਡਾਰ ਜੀ। ਜਿਵੇਂ ਛੋਟਾ ਜਿਹਾ ਹੀਰਾ ਹੋਵੇ ਉਹ ਹੱਥ ਵਿਚ ਰੱਖਿਆ ਹੋਵੇ ਛੋਟਾ ਜਿਹਾ ਵੇਖਣ ਨੂੰ ਲੱਗਦਾ, ਛੋਟਾ ਜਿਹਾ ਬਰੀਕ ਜਿਹਾ ਦਿਖਾਈ ਦਿੰਦਾ ਏ। ਬੋਲ ਕੀਏ ਤੇ ਬਿਬਦ ਭੰਡਾਰ ਜੀ, ਜਦੋਂ ਉਹਦਾ ਜਵਾਰੀ ਦੇ ਕੋਲ ਜਾ ਕਰਕੇ ਉਹਦਾ ਮੁੱਲ ਪਾਇਆ ਜਾਂਦਾ, ਉਸਨੂੰ ਵੇਚਿਆ ਜਾਂਦਾ ਏ, ਉਹਦਾ ਉਹਦੇ ਨਾਲ ਬੇਅੰਤ ਧਨ ਪ੍ਰਾਪਤ ਹੁੰਦਾ, ਭੰਡਾਰੇ ਭਰੇ ਜਾਂਦੇ ਨੇ, ਬੇਅੰਤ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰੀਕੇ ਨਾਲ ਜੈਸੇ ਬਾਰ ਬੰਦ ਹੈ ਹੁੰਦੀ ਲਾਗਤ ਨਾ ਭਾਰ ਕਛੂ, ਅੱਗੇ ਜਾਏ ਪਾਈਏ ਤਾਂ ਲਕਸ਼ਮੀ ਅਪਾਰ। ਚੈੱਕ ਛੋਟਾ ਜਿਹਾ ਹੁੰਦਾ, ਕਿੰਨਾ ਕੁ ਉਹਦਾ ਚੈੱਕ ਦਾ ਭਾਰ ਹੁੰਦਾ, ਉਹ ਹੁੰਡੀ ਨੂੰ ਰਕਮ ਵਾਲੇ ਕਾਗਜ਼ ਨੂੰ ਜੇਬ ਦੇ ਵਿਚ ਪਾਇਆ ਜਾਵੇ ਤੇ ਉਹਦੇ ਉੱਪਰ ਭਾਵੇਂ ਜਿੰਨੀ ਬੈਂਕ ਦੇ ਵਿਚ ਰਕਮ ਕਿਸੇ ਦੀ ਜਮਾਂ ਉਹ ਸਾਰੀ ਲਿਖ ਲਈ ਜਾਵੇ, ਉਹ ਰਕਮ ਜਦੋਂ ਚੁੱਕਾਂਗੇ, ਪੌਂਡਾਂ ਨੂੰ ਚੁੱਕਾਂਗੇ ਜਾਂ ਰੁਪਈਆਂ ਨੂੰ ਚੁੱਕਾਂਗੇ, ਭਾਰ ਲੱਗੇਗਾ ਪਰ ਉਹ ਪੇਪਰ ਦਾ ਭਾਰ ਨਹੀਂ ਲੱਗਦਾ। ਉਹ ਜੇਬ ਚ ਪਾਈ ਹੁੰਦੀ ਆ, ਕਾਗਜ਼ ਪਾਇਆ ਹੁੰਦਾ, ਪਰਚੀ ਪਾਈ ਹੁੰਦੀ ਹੁੰਡੀ ਵਾਲੀ, ਰਕਮ ਵਾਲੀ, ਜਦੋਂ ਉਹ ਹੁੰਡੀ ਜਾ ਕੇ ਫੜਾਈ ਜਾਂਦੀ ਬੈਂਕ ਦੇ ਵਿਚ ਜਾਂ ਆੜਤੀਏ ਦੇ ਕੋਲ ਜਾਂ ਸ਼ਾਹੂਕਾਰ ਦੇ ਕੋਲ, ਜਿਹੜਾ ਉਹਦੇ ਕੋਲ ਜਮਾ ਅੱਗੇ ਜਾਏ ਪਾਈ ਤੇ ਲੱਛਣ। ਇਸੇ ਤਰੀਕੇ ਦੇ ਨਾਲ ਉਹਦੇ ਨਾਲ ਬੇਅੰਤ ਧਨ ਪ੍ਰਾਪਤ ਹੁੰਦਾ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਚਾਹੁੰਦੀ ਹੈ ਮਹਾਤਮ ਗਏ ਹਰਿਦੁਆਰ। ਇਸੇ ਤਰੀਕੇ ਨਾਲ ਜਿਹੜੇ ਗੁਰੂ ਦੇ ਬਚਨ ਹਨ, ਨਾਮ ਹੈ ਜਿਹੜਾ, ਸਤਿਗੁਰੂ ਸਾਹਿਬ ਜੀ ਨਾਮ ਦੀ ਕਮਾਈ ਦਾ ਉਪਦੇਸ਼ ਦਿੰਦੇ ਨੇ, ਸਤਿਗੁਰਾਂ ਦੇ ਬਚਨਾਂ ਨੂੰ ਜਿਨ੍ਹੇ ਕਮਾਇਆ। ਚਾਹੁੰਦੀ ਹੈ ਮਹਾਤਮ ਗਏ ਹਰਿਦੁਆਰ, ਜਦੋਂ ਇਥੋਂ ਛੱਡ ਕੇ ਦੁਨੀਆਂ ਨੂੰ ਉੱਥੇ ਜਾਈਦਾ, ਉਹਨਾਂ ਬਚਨਾਂ ਦਾ, ਉਹ ਕਮਾਏ ਹੋਏ ਉਪਦੇਸ਼ ਦਾ ਜਿਹੜਾ ਮਹਾਤਮ ਹੈ, ਉਹ ਫਿਰ ਉੱਥੇ ਜਾ ਕੇ ਪਤਾ ਲੱਗਦਾ, ਉਹ ਜਿਹੜੀ ਕਮਾਈ ਮੈਂ ਕਰ ਰਿਹਾ ਸਾਂ, ਜੋ ਮਹਾਰਾਜ ਜੀ ਕਹਿ ਰਹੇ ਸਨ, ਉਹਦਾ ਕਿੰਨਾ ਮੁੱਲ ਪਿਆ। ਇਹਦੇ ਵਾਂਗੂ ਜਿਵੇਂ ਬੇਅੰਤ ਰਕਮ ਪ੍ਰਾਪਤ ਹੁੰਦੀ, ਬੇਅੰਤ ਧਨ ਪ੍ਰਾਪਤ ਹੁੰਦਾ, ਜੀਰਾ ਵੇਚਣ ਦੇ ਨਾਲ ਬੇਅੰਤ ਮਾਇਆ ਪ੍ਰਾਪਤ ਹੁੰਦੀ ਹੈ, ਇਸੇ ਤਰੀਕੇ ਦੇ ਨਾਲ ਜਿਹੜੇ ਸਤਿਗੁਰਾਂ ਦੇ ਕਮਾਏ ਹੋਏ ਬਚਨਾਂ ਦਾ ਜਦੋਂ ਅੱਗੇ ਜਾ ਕੇ ਮੁੱਲ ਪੈਂਦਾ, ਤਾਂ ਉਦੋਂ ਫਿਰ ਇਹ ਸੋਚਦਾ ਹੈ ਕਿ ਜੋ ਸਤਿਗੁਰੂ ਸਾਹਿਬ ਜੀ ਸੰਦੇਸ਼ ਦਿੱਤਾ ਸੀ ਉਹ ਸੱਚਾ ਹੀ ਵਿਅਰਥ ਸੀ। ਇਸੇ ਤਰੀਕੇ ਦੇ ਨਾਲ ਇਹਨੂੰ ਸੰਨ ਵੀ ਨਹੀਂ ਫਿਰ ਲੱਗਦਾ, ਇਹ ਨਾਮ ਜਿਹੜਾ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਨਕਾਂ ਦੇ ਵਾਂਗੂ ਇਹ ਅਣਮੁੱਲ ਹੈ ਮੋਤੀ, ਇਹ ਨਾਮ ਦੇ ਵਿੱਚੋਂ ਸ਼ੁਭ ਗੁਣਾ ਰੂਪੀ ਮੋਤੀ ਪ੍ਰਾਪਤ ਹੁੰਦੇ ਨੇ, ਅਤੇ ਗਿਆਨ ਰੂਪੀ ਮਾਨਕ ਪ੍ਰਾਪਤ ਹੁੰਦਾ, ਜਿਹਨੂੰ ਸੰਨ ਨਹੀਂ ਚੋਰੀ ਨਹੀਂ ਹੋ ਸਕਦਾ ਹੈ।
ਰੰਗ ਸਭੇ ਨਾਰਾਇਣ ਜਿਤੇ ਮਨ ਭਾਵਨ,
ਜਿੰਨੇ ਵੀ ਮਨ ਨੂੰ ਭਾਉਂਦੇ ਹਨ ਚੰਗੇ ਲੱਗਦੇ ਨੇ, ਰੰਗ ਸਭੇ ਨਾਰਾਇਣ ਹੈ, ਪਰਮੇਸ਼ਰ ਦੇ ਕੋਲ ਜਿਤੇ ਮਨ ਭਾਵਨ ਰੰਗ। ਹੁਣ ਰੰਗ ਪਿੱਛੇ ਲੱਗਾ ਚੁੱਕ ਕੇ ਆਪਾਂ ਪਿੱਛੇ ਲਿਆਉਣਾ, ਅੱਗੇ ਲੱਗਾ ਅਨਵੇਂ ਕਰਕੇ ਨੂੰ ਪਾਠ ਹੈਗਾ, ਰੰਗ ਸਭੇ ਨਾਰਾਇਣ ਹੈ ਜਿਤੇ ਮਨ ਭਾਵਨ। ਹੁਣ ਆਪਾਂ ਕਹਿਣਾ ਜਿਤੇ ਮਨ ਭਾਵਨ ਰੰਗ, ਜਿੰਨੇ ਵੀ ਮਨ ਨੂੰ ਇਹ ਰੰਗ ਪਾਉਂਦੇ ਨੇ, ਰੰਗ ਦਾ ਮਤਲਬ ਹੁੰਦਾ ਆਨੰਦ, ਦੁਨੀਆਂ ਦੇ ਸੁੱਖ, ਇਹ ਜਿੰਨੇ ਵੀ ਸੁੱਖ ਮਨ ਨੂੰ ਚੰਗੇ ਲੱਗਦੇ ਨੇ ਦੁਨੀਆਂ ਦੇ ਵਿੱਚ, ਸਭੇ ਨਾਰਾਇਣ ਹੈ। ਨਾਣੇ ਨੂੰ ਦੋ ਦਲਾਵਾਂ ਨੇ, ਇਹਦਾ ਨਾਰਾਇਣ ਦਾ ਮਤਲਬ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਪਰਮੇਸ਼ਰ ਦੇ ਕੋਲ ਹਨ ਸਾਰੇ ਹੀ ਰੰਗ, ਜਿੰਨੇ ਵੀ ਮਨ ਨੂੰ ਚੰਗੇ ਲੱਗਦੇ ਨੇ ਉਹ ਸਾਰੇ ਹੀ ਸੁੱਖ ਪਰਮੇਸ਼ਰ ਦੇ ਪਾਸ ਹਨ।
ਜੋ ਹਰ ਲੋੜ ਸੋ ਕਰੇ ਸੋਈ ਜੀਉ ਕਰਾਨਾ,
ਜੋ ਹਰ ਲੋੜੇ, ਜੋ ਪਰਮੇਸ਼ਰ ਲੋੜੇ ਦਾ ਮਤਲਬ ਚਾਹੁੰਦਾ ਹੈ ਸੋ ਕਰੇ, ਉਹੀ ਕਰਦਾ ਹੈ, ਸੋਈ ਜੀ ਕਰਾਨਾ, ਜੋ ਵਾਹਿਗੁਰੂ ਅਕਾਲ ਪੁਰਖ ਜੀ ਚਾਹੁੰਦੇ ਨੇ ਉਹੀ ਕਰਦੇ ਨੇ, ਤੇ ਉਹਦੇ ਹੁਕਮ ਦੇ ਅਨੁਸਾਰ ਜਿਹੜੇ ਉਹਦੇ ਪੈਦਾ ਕੀਤੇ ਹੋਏ ਜੀਵ ਨੇ ਉਹ ਵੀ ਉਹੀ ਕਰਦੇ, ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਗੁਰੂ ਪਿਆਰੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਹਿ ਕੇ ਉਸੇ ਤਰ੍ਹਾਂ ਕਰਦੇ ਨੇ, ਤੇ ਉਹਦੇ ਵਿੱਚ ਹੀ ਪ੍ਰਸੰਨ ਰਹਿੰਦੇ ਨੇ, ਤੇ ਜਿਹੜੇ ਆਮ ਸੰਸਾਰੀ ਲੋਕ ਨੇ ਉਹ ਗੁਰੂ ਪਿਆਰੇ ਕਰਾਉਂਦਾ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਦੇ ਨਾਲ ਹੀ ਹੈ, ਪਰ ਉਹ ਮੰਨਦੇ ਨਹੀਂ, ਠੀਕ ਨਹੀਂ ਹੋਇਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਗੁਰੂ ਕੇ ਜਿਹੜੇ ਪਿਆਰੇ ਨੇ ਹੁਕਮ ਦੇ ਵਿੱਚ ਚੱਲਦੇ ਉਸੇ ਤਰ੍ਹਾਂ ਹੀ ਕਰਦੇ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਸ ਭਾਈ ਜੀਵਾ ਜੀ ਰਸੋਈ ਦੇ ਵਿੱਚ ਸੇਵਾ ਕਰਿਆ ਕਰਦਾ ਹੁੰਦਾ ਸੀ, ਲੰਗਰ ਦੇ ਖਿਚੜੀ ਤਿਆਰ ਕਰਨੀ ਰੋਜ਼ ਸਤਿਗੁਰਾਂ ਦੇ ਵਾਸਤੇ, ਜਦੋਂ ਖਿਚੜੀ ਤਿਆਰ ਕਰਨੀ ਉਦੋਂ ਹੀ ਮੀਂਹ ਹਨੇਰੀ ਚੱਲ ਪੈਂਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ, ਸਤਿਗੁਰੂ ਜੀ ਜਦੋਂ ਮੈਂ ਆਪ ਜੀ ਦੇ ਵਾਸਤੇ ਖਿਚੜੀ ਤਿਆਰ ਪ੍ਰਸ਼ਾਦਾ ਤਿਆਰ ਕਰਦਾ ਆ ਉਦੋਂ ਹੀ ਹਨੇਰੀ ਮੀਂਹ ਆ ਜਾਂਦਾ, ਵਿਘਨ ਪਾ ਦਿੰਦਾ, ਆ ਕਰਕੇ ਤੇ ਮੈਂ ਲੇਟ ਹੋ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਵਾਹਿਗੁਰੂ ਦਾ ਹੁਕਮ ਹੈ, ਇਸੇ ਤਰ੍ਹਾਂ ਹੀ ਰਹਿਣ ਦੇ, ਇਹਨੂੰ ਆਪਾਂ ਰੋਕਣਾ ਨੀ, ਇਸੇ ਤਰ੍ਹਾਂ ਹੀ। ਇਸੇ ਤਰੀਕੇ ਨਾਲ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਇੱਕ ਗੁਰੂ ਦਾ ਸਿੱਖ ਆਇਆ, ਉਹਦਾ ਨਾਮ ਗੁਰਮੁਖ। ਆ ਕਰਕੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮੇਰਾ ਨਾਮ ਗੁਰਮੁਖ, ਮੈਂ ਮੇਰਾ ਤਾਂ ਕੇਵਲ ਨਾਮ ਹੈ, ਆਪ ਜੀ ਦੇ ਬਚਨ ਹਨ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਨਹਿਆ ਸਿਖਾਈ, ਕਿ ਜਿਹੜਾ ਗੁਰਮੁਖ ਹੁੰਦਾ ਏ ਉਹ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਏ, ਆਪ ਜੀ ਮੈਨੂੰ ਕਿਰਪਾ ਕਰਕੇ ਕਿਸੇ ਗੁਰਮੁਖ ਦੇ ਦਰਸ਼ਨ ਕਰਾਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਜੀ ਦੇ ਪਾਸ ਪਹੁੰਚਾ ਦਿੱਤਾ, ਤੇ ਗੁਰੂ ਕਾ ਸਿੱਖ ਗੁਰੂ ਨਾਨਕ ਦੇ ਘਰ ਦਾ ਸਿੱਖ ਇੱਕ ਭਾਈ ਭਿਖਾਰੀ ਹੈ, ਨਾਨੇ ਪਿੰਡ ਫਲਾਣੀ ਜਗ੍ਹਾ ਤੇ ਰਹਿੰਦਾ, ਉਹਦੇ ਕੋਲ ਚਲੇ ਜਾਓ। ਤੇ ਭਾਈ ਗੁਰਮੁਖ ਜੀ ਭਾਈ ਭਿਖਾਰੀ ਜੀ ਦੇ ਪਾਸ ਆਏ ਨੇ, ਬੈਠੇ ਆ ਕਰਕੇ ਪੁੱਤਰ ਦਾ ਵਿਆਹ ਸੀ ਭਾਈ ਭਿਖਾਰੀ ਜੀ ਦੇ, ਸਾਰੀ ਤਿਆਰੀ ਚੱਲ ਰਹੀ ਹੈ, ਘਰ ਦੇ ਵਿੱਚ ਹਲਵਾਈ ਲੱਗੇ ਹੋਏ ਨੇ, ਖੁਸ਼ੀਆਂ ਖੇੜੇ ਨੇ। ਦੂਸਰੇ ਪਾਸੇ ਜਿਹੜਾ ਮੌਤ ਦਾ ਸਮਾਨ ਹੁੰਦਾ ਹੈ ਉਹ ਵੀ ਭਾਈ ਭਿਖਾਰੀ ਤਿਆਰ ਕਰਦੇ ਸਨ, ਜਿਹੜੀਆਂ ਵਿਆਹ ਦੇ ਵਿੱਚ ਵਸਤੂਆਂ ਕੰਮ ਆਉਣ ਵਾਲੀਆਂ ਸਨ ਉਹ ਵੀ ਤਿਆਰ ਕਰ ਰਹੇ ਸਨ, ਤੇ ਜਿਹੜੀਆਂ ਮੌਤ ਵਾਸਤੇ ਚਾਹੀਦੀਆਂ ਹੁੰਦੀਆਂ ਵਸਤੂਆਂ ਉਹ ਵੀ ਤਿਆਰ ਕਰ ਰਹੇ ਸਨ, ਦੋਵੇਂ ਚੀਜ਼ਾਂ ਹੀ ਤਿਆਰ ਕਰ ਰਹੇ ਸਨ। ਤੇ ਭਾਈ ਗੁਰਮੁਖ ਜੋ ਪੰਜਵੇਂ ਪਾਤਸ਼ਾਹ ਜੀ ਦੇ ਕੋਲੋਂ ਗੁਰਮੁਖ ਦੀ ਅਵਸਥਾ ਵੇਖਣ ਵਾਸਤੇ ਭਾਈ ਭਿਖਾਰੀ ਜੀ ਦੇ ਪਾਸ ਪੁੱਜਾ, ਉਹ ਇਹ ਸਾਰਾ ਕੁਝ ਵੇਖ ਰਿਹਾ ਸੀ ਕਿ ਭਾਈ ਭਿਖਾਰੀ ਜੀ ਵਿਆਹ ਵਾਸਤੇ ਵੀ ਤਿਆਰੀ ਕਰ ਰਹੇ ਨੇ, ਜਿਹੜਾ ਮੌਤ ਵਾਸਤੇ ਸਮਾਨ ਚਾਹੀਦਾ ਹੁੰਦਾ ਉਹ ਵੀ ਤਿਆਰ ਕਰ ਰਹੇ ਨੇ। ਦਿਨ ਬਤੀਤ ਹੋਏ, ਭਾਈ ਭਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੋ ਗਿਆ, ਵਿਆਹ ਤੋਂ ਕੁਝ ਦਿਨ ਪਿੱਛੋਂ ਭਾਈ ਭਿਖਾਰੀ ਜੀ ਦਾ ਜਿਹੜਾ ਸਪੁੱਤਰ ਸੀ ਗੁਰੂ ਪਿਆਰੇ ਉਹ ਚੜਾਈ ਕਰ ਗਿਆ, ਜਿਹੜਾ ਮੌਤ ਵਾਸਤੇ ਸਮਾਨ ਤਿਆਰ ਕੀਤਾ ਸੀ ਉਹ ਫਿਰ ਉਦੋਂ ਕੰਮ ਆ ਗਿਆ। ਤੇ ਭਾਈ ਗੁਰਮੁਖ ਬੜੇ ਹੈਰਾਨ ਹੋਏ, ਜੋ ਪੰਜਵੇਂ ਪਾਤਸ਼ਾਹ ਜੀ ਪਾਸੋਂ ਗਏ ਸਨ, ਭਾਈ ਭਿਖਾਰੀ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਜੀ ਆਪ ਜੀ ਨੂੰ ਪਤਾ ਸੀ ਤਾਂ ਜੋ ਆਪ ਜੀ ਨੇ ਪਹਿਲਾਂ ਸਮਾਨ ਤਿਆਰ ਕੀਤਾ ਸੀ? ਭਾਈ ਭਿਖਾਰੀ ਜੀ ਕਹਿਣ ਲੱਗੇ ਹਾਂ ਭਾਈ ਨੂੰ ਪਤਾ ਸੀ, ਇਸ ਕਰਕੇ ਮੈਂ ਮੌਤ ਦਾ ਸਮਾਨ ਵੀ ਪਹਿਲਾਂ ਤਿਆਰ ਕੀਤਾ ਹੋਇਆ ਸੀ, ਵਿਆਹ ਦੀ ਤਿਆਰੀ ਤਾਂ ਆਪਾਂ ਕਰ ਰਹੇ ਸੀ, ਕਰ ਹੀ ਰਹੇ ਸਨ। ਤਾਂ ਫੇਰ ਭਾਈ ਗੁਰਮੁਖ ਜੀ ਕਹਿਣ ਲੱਗੇ, ਜੇ ਤੁਹਾਨੂੰ ਇਸ ਗੱਲ ਦਾ ਪਤਾ ਤੇ ਤੁਸੀਂ ਵਿਆਹ ਹੀ ਕਿਉਂ, ਬਗਾਨੀ ਸੀ ਤੁਸੀਂ ਕਿਉਂ ਵਿਆਹ ਕੇ ਲਿਆਏ, ਤੁਹਾਨੂੰ ਪਤਾ ਸੀ ਕਿ ਪੁੱਤਰ ਮੇਰੇ ਨੇ ਮਰ ਜਾਣਾ, ਹੁਣ ਸਾਰੀ ਉਮਰ ਕਿਵੇਂ ਕੱਟੇਗੀ? ਤਾਂ ਭਾਈ ਭਿਖਾਰੀ ਜੀ ਕਹਿਣ ਲੱਗੇ, ਗੁਰਮੁਖਾ ਇਹੀ ਪਰਮੇਸ਼ਵਰ ਦਾ ਹੁਕਮ, ਸਾਰੀਆਂ ਸ਼ਕਤੀਆਂ ਪਾ ਕਰਕੇ ਸਰਬ ਕਲਾ ਸਮਰੱਥ ਹੋ ਕਰਕੇ ਵੀ ਪਰਮੇਸ਼ਵਰ ਦੇ ਹੁਕਮ ਨੂੰ ਮੋੜਨਾ ਨਹੀਂ। ਹੁਣ ਕਿਸੇ ਦੇ ਘਰੇ ਜੇ ਪੁੱਤਰ ਨਾ ਪੈਦਾ ਹੋਵੇ ਤਾਂ ਥਾਵਾਂ ਥਾਵਾਂ ਤੇ ਭਟਕਦਾ ਰਹਿੰਦਾ ਹੈ, ਬੇਸ਼ੱਕ ਉਹਦੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਤੇ ਪਰਮੇਸ਼ਵਰ ਨੇ ਨਹੀਂ ਦੇਣਾ, ਉਹ ਜਾ ਕਰਕੇ ਜੰਤਰਾਂ ਮੰਤਰਾਂ ਦੇ ਨਾਲ ਫਕੀਰਾਂ ਫਕੀਰਾਂ ਦੇ ਕੋਲ ਜਾ ਕਰਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ, ਅਕਾਲ ਪੁਰਖ ਵਾਹਿਗੁਰੂ। ਇਸੇ ਤਰੀਕੇ ਨਾਲ ਭਾਈ ਭਿਖਾਰੀ ਜੀ ਕਹਿੰਦੇ ਵੀ ਉਹਦੇ ਕਰਮਾਂ ਦੇ ਵਿੱਚ ਜਿਵੇਂ ਸੀ ਤੇ ਪਰਮੇਸ਼ਵਰ ਦਾ ਹੁਕਮ ਵੀ ਇਸ ਤਰ੍ਹਾਂ ਸੀ। ਇਹ ਜਿਹੜਾ ਮੇਰਾ ਪੁੱਤਰ ਹੈ ਪਿਛਲੇ ਜਨਮ ਦੇ ਵਿੱਚ ਬੜਾ ਭਾਰੀ ਗੁਰਮੁਖ, ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਨਾ ਗੁਰਸਿੱਖ ਸੰਤ ਮਹਾਂ, ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਹੁੰਦਾ ਹੈ। ਇਸੇ ਤਰੀਕੇ ਨਾਲ ਕਹਿਣ ਲੱਗਾ ਕਿ ਇਹ ਪਿਛਲੇ ਜਨਮ ਦੇ ਵਿੱਚ ਗੁਰਮੁਖ ਮਨ ਦੇ ਵਿੱਚ ਵਕਾਰ ਨਹੀਂ ਸੀ ਆਉਣ ਦਿੰਦਾ, ਬੜੀ ਅਵਸਥਾ ਵਾਲਾ, ਇੱਕ ਵਾਰੀ ਤੁਰਿਆ ਜਾ ਰਿਹਾ ਸੀ ਰਸਤੇ ਦੇ ਉੱਪਰੋਂ, ਪੇਸ਼ਵਾ ਦੇ ਦਰਵਾਜ਼ਾ ਖੁੱਲਾ ਸੀ ਤੇ ਦਰਵਾਜ਼ੇ ਵਿੱਚ ਪੇਸ਼ਵਾ ਖੜੀ ਹੋਈ, ਇਹਦੀ ਨਿਗਾਹ ਉਹਦੇ ਉੱਤੇ ਪੈ ਗਈ, ਉਹਦੀ ਨਿਗਾਹ ਇਹਦੇ ਉੱਤੇ ਪੈ ਗਈ, ਤੇ ਮਨ ਵਿੱਚ ਪੁਰਨਾ ਹੋ ਗਿਆ, ਕਿਉਂਕਿ ਜਿੰਨੇ ਵੀ ਜਨਮ ਹੁੰਦੇ ਨੇ ਵਾਸ਼ਨਾਵਾਂ ਦੇ ਕਰਕੇ, ਪੁਰਨਿਆਂ ਦੇ ਕਰਕੇ ਮਨੁੱਖ ਵਾਰ ਵਾਰ ਜਨਮਦਾ, ਪੁਰਨੇ ਮਿਟ ਜਾਣ ਤੇ ਜਨਮ ਖਤਮ ਹੋ ਜਾਂਦੇ ਨੇ, ਚੰਗੇ ਪੁਰਨਿਆਂ ਦੇ ਨਾਲ ਚੰਗੇ ਜਨਮ ਪ੍ਰਾਪਤ ਹੁੰਦੇ ਰਹਿੰਦੇ ਨੇ, ਮਾੜਾ ਪੁਰਨਾਂਤ ਵੇਲੇ ਆ ਗਿਆ ਟੇਢੀ ਚੁਣ ਮੋ ਲੈ ਜਾਂਦਾ। ਸਾਹਿਬਾਂ ਦੇ ਬਚਨ ਹਨ ਸੰਤ ਕਾਜੋ ਲਕਸ਼ਮੀ ਸਪਰੈ ਐਸੀ ਚਿੰਤਾ ਮਹਿ ਜਿਮਰੈ ਸਰਪ ਜੋਣ ਵਾਲ ਵਾਲ ਉਤਰੈ। ਮਹਾਰਾਜ ਦੇ ਬਚਨ ਅੰਤ ਸਮੇਂ ਜਿਹੜਾ ਮਾਇਆ ਨੂੰ ਚੇਤੇ ਕਰ ਲੈਂਦਾ ਲਕਸ਼ਮੀ ਸਪਰੈ ਮਾਇਆ ਨੂੰ ਸਪਰ ਲੈਂਦਾ, ਮਾਇਆ ਜਿਹਨੂੰ ਮਾਇਆ ਚ ਧਿਆਨ ਰਹਿ ਜਾਂਦਾ, ਮਾਇਆ ਚੇਤੇ ਆਉਂਦੀ ਸੱਪ ਦੀ ਸੂਝ ਪੈ ਜਾਂਦਾ, ਸਰਪ ਜੋਣ ਵਾਲ ਵਾਲ ਉਤਰੈ। ਅੰਤ ਕਾਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜਿਮਰੈ ਸੂਕਰ ਜੋਨ ਵਾਲ ਵਾਲ ਉਤਰੈ। ਅੰਤ ਸਮੇਂ ਪੁੱਤਰਾਂ ਦੇ ਵੱਲ, ਧੀਆਂ ਦੇ ਵੱਲ, ਜਵਾਕਾਂ ਦੇ ਵੱਲ, ਨਿਆਣਿਆਂ ਵੱਲੇ ਧਿਆਨ ਰਹਿ ਗਿਆ, ਬੱਚਿਆਂ ਵੱਲੇ ਤੜਕੇ ਸਿਮਰੈ ਐਸੀ ਚਿੰਤਾ ਮਹਿ ਜਿਮਰੈ ਸੂਕਰ ਜੋਨ ਵਾਲ ਵਾਲ ਉਤਰੈ। ਸਿੱਧੀ ਜੋਨ ਵਾਲ ਦਾ ਜਨਮ ਹੁੰਦਾ, ਸੂਰ ਦਾ ਜਨਮ ਸੰਤਾਪ ਹੁੰਦਾ, ਕਿਉਂਕਿ ਬਹੁਤੇ ਬੱਚੇ। ਇਸੇ ਤਰੀਕੇ ਦੇ ਨਾਲ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜਿਮਰੈ ਪ੍ਰੇਤ ਜੋਨ ਵਾਲ ਵਾਲ ਉਤਰੈ। ਅੰਤ ਸਮੇਂ ਘਰਾਂ ਦੇ ਵਿਚ, ਕੋਠੀਆਂ ਦੇ ਵਿਚ, ਮਹਿਲਾਂ ਦੇ ਵਿਚ ਧਿਆਨ ਚਲਾ ਗਿਆ, ਪ੍ਰੇਤ ਦੀ ਜੋਨ ਉਸ ਨੂੰ ਪ੍ਰਾਪਤ ਹੋਇਆ। ਅੰਤ ਸਮੇਂ ਧਿਆਨ ਪਰਮੇਸ਼ਰ ਦੇ ਚਰਨਾਂ ਵਿਚ ਚਲਾ ਗਿਆ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਚੰਦ ਇੱਕ ਲਾਹੌਰ ਦਾ ਸ਼ਾਹੂਕਰ ਹੋਇਆ, ਉਹਦੇ ਪਾਸ ਪਹੁੰਚੇ, ਸ਼ਰਾਬ ਕਰਾ ਰਿਹਾ ਸੀ, ਬਾਹਮਣਾਂ ਨੂੰ ਖੀਰਾਂ ਖਵਾ ਰਿਹਾ ਸੀ। ਮਹਾਰਾਜ ਪਹੁੰਚ ਗਏ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੁਨੀ ਚੰਦ ਕੀ ਕਰ ਰਿਹਾ? ਕਹਿੰਦਾ ਜੀ ਖੀਰ ਛਕਾ ਰਿਹਾ, ਬ੍ਰਾਹਮਣਾਂ ਨੂੰ ਸ਼ਰਾਬ ਕਰਾ ਰਿਹਾ, ਮੇਰੇ ਪਿੱਤਰ ਭੁੱਖੇ ਹੋਣਗੇ ਸਵਰਗਾਂ ਚ, ਉਹਨਾਂ ਨੂੰ ਪਹੁੰਚ ਜਾਏਗਾ। ਮਹਾਰਾਜ ਕਹਿੰਦੇ ਪਿੱਤਰ ਤੇਰੇ ਕਿਹੜੇ, ਉਹਨਾਂ ਗਿੱਦੜ ਦੀ ਚੂੰਚ ਪਿਆ ਤੇਰਾ ਪਿਓ? ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ, ਮੇਰੇ ਪਿਓ ਨੇ ਸਾਰੀ ਉਮਰ ਕੰਮ ਹੀ ਬੜੇ ਚੰਗੇ ਕੀਤੇ ਨੇ, ਉਹਨੇ ਤਾਂ ਕੋਈ ਮਾੜਾ ਕਰਮ ਹੀ ਨੀ ਕੀਤਾ, ਸ਼ੁਭ ਕਰਮ ਸਾਰੀ ਉਮਰ ਕਰਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖੀਰਾਂ ਖਵਾਉਣੀਆਂ ਬੰਦ ਕਰ, ਜਿਹੜੇ ਪਦਾਰਥ ਬਣਾਏ ਉਹ ਪੁਰਾਣੀ ਜਗ੍ਹਾ ਤੇ ਜੰਗਲ ਦੇ ਵਿਚ ਭਗਿਆੜ ਦੀ ਜੂਨ ਚ ਪਿਆ ਹੋਇਆ, ਝਾੜੀਆਂ ਦੇ ਵਿਚ ਬੈਠਾ, ਉਹਨੂੰ ਜਾ ਕੇ ਛਕਾਇਆ। ਗੁਰੂ ਪਿਆਰੇ ਦੁਨੀ ਚੰਦ ਨੇ ਬਰਤਨ ਚੁੱਕਿਆ ਖੀਰ ਵਾਲਾ, ਜਦੋਂ ਉੱਥੇ ਪਹੁੰਚਿਆ ਤੇ ਦੁਨੀ ਚੰਦ ਦਰਸ਼ਨ ਕਰਕੇ ਉਹਦੀ ਖੂਨ ਬਦਲ ਗਈ, ਸਿਪ ਦ੍ਰਿਸ਼ਟੀ ਸਤਿਗੁਰਾਂ ਦੀ ਦ੍ਰਿਸ਼ਟੀ ਦੁਨੀ ਚੰਦ ਉੱਪਰ ਪਾਈ ਤੇ ਦੁਨੀ ਚੰਦ ਦਰਸ਼ਨ ਕਰਕੇ ਉਹ ਬਗਿਆੜ ਬੰਦੇ ਦੀ ਜੂਨ ਚ ਆ ਗਿਆ। ਫਿਰ ਸਕਿਆ ਆਪਣੇ ਪਿਤਾ ਨੂੰ ਪੁੱਛਿਆ ਕਿ ਤੁਸੀਂ ਤਾਂ ਬੜੇ ਚੰਗੇ ਕੰਮ ਕੀਤੇ ਨੇ ਸਾਰੀ ਉਮਰ, ਇਹ ਕੀ ਗੱਲ ਬਣੀ? ਦੁਨੀ ਚੰਦ ਕਹਿਣ ਲੱਗਾ ਕਿ ਮੈਂ ਸਾਰੀ ਉਮਰ ਚੰਗੇ ਕੰਮ ਹੀ ਕਰਦਾ ਰਿਹਾ, ਪਰ ਜਦੋਂ ਮੇਰਾ ਅੰਤ ਸਮਾਂ ਸੀ, ਹੁਣ ਅੰਤ ਸਮਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਦੋਂ, ਜਦੋਂ ਉਹ ਸਮਾਂ ਸੀ ਗੁਆਂਢੀਆਂ ਦੇ ਘਰੇ ਮਾਸ ਬਣ ਰਿਹਾ ਸੀ, ਮੱਛੀ ਰਿੱਝ ਰਹੀ ਸੀ, ਮੇਰਾ ਜਿਹੜਾ ਧਿਆਨ ਸੀ, ਮੇਰੀ ਜਿਹੜੀ ਸੁਰਤੀ ਸੀ, ਉਹ ਮੱਛੀ ਦੇ ਵੱਲ ਚਲੀ ਗਈ। ਮਾਸ ਵਿਚ ਜਾਣ ਕਰਕੇ ਮੈਨੂੰ ਮਾਸਾਹਾਰੀ ਜਿਹੜੀ ਜੂਨ ਹੈ, ਬਗਿਆੜ ਦੀ ਜੂਨ ਮੈਨੂੰ ਪ੍ਰਾਪਤ ਹੋਈ ਹੈ। ਇਸੇ ਤਰੀਕੇ ਨਾਲ ਸਾਹਿਬਾਂ ਦੇ ਬਚਨ ਹਨ, ਜਿਹੜਾ ਅੰਤ ਸਮੇਂ ਧਿਆਨ ਆਦਮੀ ਦਾ ਰਹਿ ਜਾਂਦਾ, ਉਸੇ ਤਰ੍ਹਾਂ ਉਸ ਨੂੰ ਜੂਨ ਪ੍ਰਾਪਤ ਹੋ ਜਾਂਦੀ ਹੈ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਗੁਰਮੁਖ ਸੀਗਾ, ਦ੍ਰਿਸ਼ਟੀ ਕਰਕੇ ਆਪਾਂ ਵਿਚਾਰ ਕਰ ਰਹੇ ਸਾਂ, ਗੁਰਨਿਆਂ ਦੇ ਕਰਕੇ, ਵਾਸ਼ਨਾਵਾਂ ਕਰਕੇ ਜਨਮਾਂ ਦੀ ਪ੍ਰਾਪਤੀ। ਭਾਈ ਭਿਖਾਰੀ ਜੀ ਕਹਿਣ ਲੱਗੇ, ਇਹ ਗੁਰਮੁਖ ਸੀ ਪਿਛਲੇ ਜਨਮ ਦੇ ਵਿਚ, ਬੇਸਵਾ ਨੇ ਟੇਢੀਆਂ ਜੂਨਾਂ ਦੇ ਵੱਲੇ ਜਾਣਾ ਸੀ, ਸੜਕਾਂ ਦੀ ਗਾਮੀ ਬੰਨਣਾ ਸੀ, ਤੇ ਗੁਰਮੁਖ ਦੇ ਕਰਕੇ ਦ੍ਰਿਸ਼ਟੀ ਟਕਰਾਈ, ਜਦੋਂ ਨੇਤਰਾਂ ਚ ਨੇਤਰ ਪਏ ਗਏ, ਇਹਨੂੰ ਉਹਦਾ ਫਲ ਇਹ ਮਿਲਿਆ, ਉਦੋਂ ਮੁਗਤ ਸੀ, ਇਹਨੇ ਆਉਣਾ ਨੀ, ਸੱਚਖੰਡ ਚਲੇ ਜਾਣਾ ਸੀ, ਇਹਨੂੰ ਫਲ ਇਹ ਮਿਲਿਆ ਕਿ ਦੁਬਾਰਾ ਜਨਮ ਲੈਣਾ ਪਿਆ, ਉਹਦਾ ਭਲਾ ਹੋ ਗਿਆ, ਉਹਨੇ ਜਾਣਾ ਸੀ ਸੜਕਾਂ ਟੇਢੀਆਂ ਜੂਨਾਂ ਨੂੰ, ਉਹਨੂੰ ਦੁਬਾਰਾ ਫਿਰ ਮਨੁੱਖਾ ਜਨਮ। ਹੁਣ ਉਹ ਆਪਣਾ ਸੰਕਲਪ ਪੂਰਾ ਕਰਕੇ, ਜਿਹੜਾ ਪੁਰਨਾ ਉਸ ਜਨਮ ਦੇ ਵਿਚ ਬਣਿਆ, ਉਹ ਆਪਣਾ ਪੁਰਨਾ ਪੂਰਾ ਕਰਕੇ ਹੁਣ ਇਸਨੂੰ ਚਲਾ ਗਿਆ ਹੈ, ਤੇ ਇਹ ਜਿਹੜੀ ਹੈ ਸਾਰੀ ਉਮਰ ਹੁਣ ਸੇਵਾ ਸਪੁਰਨ ਕਰੇਗੀ, ਮੰਦਿਰ ਬੰਦਗੀ ਕਰੇਗੀ, ਸੰਗਤਾਂ ਦੀ ਸੇਵਾ ਕਰਕੇ ਇਹ ਵੀ ਆਪਣਾ ਜਨਮ ਪੂਰਾ ਕਰਕੇ ਚਲੇ ਜਾਵੇ। ਉਹ ਗੁਰੂ ਪਿਆਰਿਓ ਜਿਹੜਾ ਗੁਰਮੁਖ ਭਾਈ ਗੁਰਮੁਖ ਪੰਜਵੇਂ ਪਾਤਸ਼ਾਹ ਜੀ ਦੇ ਪਾਸੋਂ ਆਇਆ ਸੀ ਤਾਂ ਗੁਰਮੁਖ ਦਰਸ਼ਨ ਕਰਕੇ, ਭਾਈ ਭਿਖਾਰੀ ਜੀ ਦੇ ਦਰਸ਼ਨ ਕਰਕੇ ਗਦ ਗਦ ਹੋ ਗਿਆ, ਕਹਿੰਦਾ ਅੱਜ ਵੇਖਦਾ ਗੁਰਮੁਖ ਕਿਸ ਤਰ੍ਹਾਂ ਸਰਬ ਕਲਾ ਸਮਰੱਥ ਹੋ ਕੇ ਜਾਣਦੇ ਹੋਏ ਵੀ ਭਾਣੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਨੂੰ ਬਦਲਦੇ ਨਹੀਂ, ਉਹਦੇ ਭਾਣੇ ਦੇ ਵਿਚ ਹੀ ਚੱਲਦੇ ਨੇ, ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਕਰ ਰਿਹਾ ਹੈ, ਜਾਣਦੇ ਵੀ ਹਨ ਅੱਗੋਂ ਇਸ ਤਰ੍ਹਾਂ ਹੋਣਾ, ਉਸ ਨੂੰ ਬਦਲਦੇ ਨੇ। ਜਿਵੇਂ ਭਾਈ ਤਾਰੂ ਜੀ ਨੂੰ, ਭਾਈ ਤਾਰੂ ਸਿੰਘ ਜੀ ਨੂੰ ਜਦੋਂ ਆਏ ਨੇ ਫੜਨ ਵਾਸਤੇ, ਸਿਪਾਹੀ ਲੈ ਕੇ ਚੱਲੇ ਨੇ, ਸਾਰਾ ਪਿੰਡ ਪੂਲਾ ਜਿਹੜਾ ਇਕੱਠਾ ਹੋ ਗਿਆ, ਤੇ ਸਿਪਾਹੀਆਂ ਨੂੰ ਕਹਿਣ ਲੱਗਾ, ਇਹਨਾਂ ਨੂੰ ਛੱਡ ਦਿਓ, ਜਿੰਨਾ ਇਹਨੇ ਦਾ ਸਰੀਰ ਦਾ ਭਾਰ ਹੈ ਉਹਦੇ ਬਰਾਬਰ ਅਸੀਂ ਸੋਨਾ ਦਿੰਦੇ ਹਾਂ, ਤੁਹਾਨੂੰ ਤੋਲ ਕੇ ਸੋਨਾ ਦੇ ਦਿੰਦੇ ਹਾਂ, ਇਹਨਾਂ ਨੂੰ ਛੱਡ ਦਿਓ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਸੰਗਤ ਜੀ ਇਸ ਤਰ੍ਹਾਂ ਨਾ ਕਰੋ, ਪਰਮੇਸ਼ਰ ਦੇ ਹੁਕਮ ਚੱਲ। ਵਾਹਿਗੁਰੂ ਦਾ ਹੁਕਮ ਇਸੇ ਤਰ੍ਹਾਂ ਮੈਨੂੰ ਜਾਣਾ। 25 ਸਾਲ ਦੀ ਉਮਰ ਭਰ ਜਵਾਨੀ ਦੇ ਵਿਚ ਸੁਖਮਨੀ ਸਾਹਿਬ ਦੇ ਅਭਿਆਸੀ ਭਾਈ ਤਾਰੂ ਸਿੰਘ ਜੀ ਨੇ ਇਸ ਤਰ੍ਹਾਂ ਕਹਿ ਕੇ ਸਾਨੂੰ ਪਾਸੇ ਕਟਾਤਾ ਪਿੰਡ ਵਾਲਿਆਂ ਨੂੰ ਕਿ ਵਾਹਿਗੁਰੂ ਦਾ ਹੁਕਮ ਹੈ। ਮਾਤਾ ਆਈ ਤੇ ਭੈਣ ਆਈ, ਪਿਤਾ ਹੈ ਨੀ ਉੱਪਰ, ਉਹਨਾਂ ਨੇ ਵੀ ਰੋਕਣ ਦਾ ਯਤਨ ਕੀਤਾ। ਭਾਈ ਤਾਰੂ ਸਿੰਘ ਕਹਿਣ ਲੱਗੇ ਵਾਹਿਗੁਰੂ ਹੁਕਮ, ਪਰਮੇਸ਼ਰ ਦੇ ਭਾਣੇ ਵਿਚ ਰਹਿੰਦਿਆਂ ਚਰਖੜੀ ਉੱਪਰ ਚੜ ਗਏ, ਤੁੰਬਾ ਤੁੰਬਾ ਕਰਕੇ ਸਰੀਰ ਉਡਾ ਦਿੱਤਾ, ਖੋਪੜੀ ਲਵਾ ਦਿੱਤੀ, ਪਰ ਵਾਹਿਗੁਰੂ ਦੇ ਹੁਕਮ ਬਦਲਿਆ ਨਹੀਂ, ਉਹਦੇ ਵਿਚ ਵੀ ਰਹੇ ਨੇ। ਇਸੇ ਤਰੀਕੇ ਨਾਲ ਭਾਈ ਭਿਖਾਰੀ ਜੀ, ਭਾਈ ਜੀਵਾ ਜੀ ਸਾਖੀਆਂ ਤੋਂ ਇੱਕ ਸੇਧ ਮਿਲਦੀ, ਵਾਹਿਗੁਰੂ ਅਕਾਲ ਪੁਰਖ ਜੋ ਕਰਿਆ ਉਹਦੇ ਭਾਣੇ ਦੇ ਵਿਚ ਚੱਲ ਕਰਕੇ ਚੱਲਣਾ ਬੜਾ ਔਖਾ ਹੈ, ਤੇ ਫਿਰ ਜਦੋਂ ਭਾਣੇ ਦੇ ਵਿਚ ਹੁਕਮ ਦੇ ਵਿਚ ਅਕਾਲ ਪੁਰਖ ਦੇ ਵਾਹਿਗੁਰੂ ਦੇ ਹੁਕਮ ਦੇ ਵਿਚ ਜਦੋਂ ਚੱਲਣਾ ਆ ਜੇ, ਤੇ ਫਿਰ ਜਦੋਂ ਉਦੋਂ ਸੁਖ ਪ੍ਰਾਪਤ ਹੁੰਦਾ ਪਰਮੇਸ਼ਰ ਦੇ ਹੁਕਮ ਦੇ ਵਿਚ ਚੱਲ ਕਰਕੇ, ਜਿੰਨਾ ਸੁਖ ਜਿੰਨਾ ਆਨੰਦ ਪ੍ਰਾਪਤ ਹੁੰਦਾ ਉਹ ਕਥਾ ਨਹੀਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਜੋ ਹਰ ਲੋੜੇ ਸੋ ਕਰੇ, ਜੋ ਪਰਮੇਸ਼ਰ ਜੀ ਚਾਹੁੰਦੇ ਹਨ ਸੋ ਕਰੇ ਉਹੀ ਕਰਦੇ ਹਨ, ਕਿਸੇ ਦੀ ਸਲਾਹ ਨਹੀਂ ਲੈਂਦੇ ਦੇ ਨਹੀਂ। ਸੋਈ ਜੀ ਕਰਨ ਉਹੀ ਜੀਵ ਹਨ ਜਿਹੜੇ, ਪਰਮੇਸ਼ਰ ਜੋ ਕਰਾਉਂਦਾ ਉਹੀ ਕਰਦੇ ਨੇ। ਵਾਹਿਗੁਰੂ ਦੇ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ, ਹੁਕਮ ਰੂਪੀ ਤਲਵਾਰ ਸਾਰਿਆਂ ਸਿੱਖਾਂ ਦੇ ਸਿਰ ਉੱਪਰ ਲਟਕ ਰਹੀ ਹੈ, ਤੇ ਗੁਰਮੁਖ ਨੇ ਜਿਹੜੇ ਉਹਦੇ ਭਾਣੇ ਦੇ ਵਿਚ ਚੱਲ ਕੇ ਪ੍ਰਸੰਨ ਰਹਿੰਦੇ ਨੇ। ਸੰਸਾਰ ਦੇ ਲੋਕ ਜੇ ਨਾ ਹੁਕਮ ਮੰਨਣਗੇ ਤਾਂ ਵੀ ਮੰਨਣਾ ਹੀ ਪਵੇਗਾ, ਇਸੇ ਕਰਕੇ ਜੀਵ ਵੀ ਉਹੀ ਕਰਦੇ ਨੇ ਜੋ ਅਕਾਲ ਪੁਰਖ ਵਾਹਿਗੁਰੂ ਚਾਹੁੰਦੇ ਹਨ।
ਜੋ ਪ੍ਰਭ ਕੀਤੇ ਆਪਣੇ ਸੇਈ ਕਹਿਆ ਹੈ ਧੰਨ,
ਪ੍ਰਭੂ ਜੀ ਨੇ ਜੋ ਰੱਬ ਜੀ ਨੇ ਜੋ ਪਰਮੇਸ਼ਰ ਜੀ ਨੇ ਆਪਣੇ ਕੀਤੇ ਨੇ ਆਪਣੇ ਬਣਾ ਲਏ ਨੇ ਸਹੀ ਕਹੀ ਹੈ ਧੰਨ, ਉਹਨਾਂ ਨੂੰ ਗੁਰੂ ਪਿਆਰੋ ਧੰਤਾ ਦੇ ਜੋ ਕਿਹਾ ਜਾਂਦਾ ਹੈ।
ਆਪਣ ਲਿਆ ਜੀ ਮਿਲੇ ਵਿਛੜ ਕਿਉਂ ਰੋਵਨ,
ਇਹ ਦੁਨੀਆਂ ਦੇ ਪਦਾਰਥ ਆਪਣੇ ਆਪ ਪ੍ਰਾਪਤ ਕੀਤਿਆਂ ਪ੍ਰਾਪਤ ਹੋ ਜਾਣ ਤਾਂ ਸਭ ਤੋਂ ਭਾਗਤ ਹੋਏ, ਤੇ ਦੁਨੀਆਂ ਦੇ ਪਦਾਰਥ ਲੋਕੀ ਇਹ ਚਾਹੁਣ ਕਿ ਮੇਰੇ ਪ੍ਰਾਪਤ ਕਰਨ। ਹੁਣ ਖੂਹ ਜਿਹੜਾ ਹੈ ਪਾਣੀ ਦੇ ਨਾਲ ਭਰਿਆ ਹੁੰਦਾ ਹੈ, ਉਹਦੇ ਵਿੱਚੋਂ ਪਾਣੀ ਕੇਵਲ ਓਨਾ ਨਿਕਲਦਾ ਜਿੰਨਾ ਕੁ ਭਾਂਡਾ ਆਦਮੀ ਪਾ ਕੇ ਪਾਣੀ ਕੱਢਦਾ ਹੈ, ਬਸ ਉਹ ਭਾਂਡੇ ਜਿੰਨਾ ਪਾਣੀ ਖੂਹ ਦੇ ਵਿੱਚੋਂ ਬਾਹਰ ਆਉਣਾ ਜ਼ਿਆਦਾ ਨਹੀਂ। ਜੇ ਕੋਈ ਡੋਲ ਪਾਵੇਗਾ ਡੋਲ ਜਿੰਨਾ, ਜੇ ਕੋਈ ਬਾਲਟੀ ਪਾਵੇਗਾ ਬਾਲਟੀ ਜਿੰਨਾ, ਜਿੰਨਾ ਕੋਈ ਭਾਂਡਾ ਪਾਵੇਗਾ ਓਨਾ ਕੁ ਪਾਣੀ ਖੂਹ ਚੋਂ ਬਾਹਰ ਆਵੇਗਾ। ਇਸੇ ਤਰੀਕੇ ਨਾਲ ਇਹ ਜਿਹੜਾ ਸੰਸਾਰ ਪਦਾਰਥਾਂ ਦੇ ਨਾਲ ਭਰਿਆ ਹੋਇਆ ਹੈ, ਜਿੰਨਾ ਕੁ ਕਰਮਾਂ ਦੇ ਵਿੱਚ ਲਿਖਿਆ ਓਨਾ ਕੁ ਫਲ ਪ੍ਰਾਪਤ ਹੁੰਦਾ, ਓਨੇ ਕੁ ਪਦਾਰਥ ਦੁਨੀਆਂ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਤੇ ਜੇ ਕੋਈ ਕਵੇ ਆਪਣੇ ਚਾਹੁਣ ਦੇ ਨਾਲ ਜੇ ਕੋਈ ਅਮੀਰ ਬਣਨਾ ਚਾਹਵੇ ਤਾਂ ਸਾਰੇ ਅਮੀਰ ਬਣ ਜਾਣ, ਸਾਰੇ ਪਦਾਰਥ ਪ੍ਰਾਪਤ ਕਰ ਲੈਣ, ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗ ਹੋਏ। ਜੇ ਆਪਣਾ ਲਿਆ ਹੋਇਆ ਕੋਈ ਲਵੇ ਤਾਂ ਸਾਰੇ ਭਾਗ ਦਾ ਮਤਲਬ ਹੁੰਦਾ ਸਾਰੇ ਧਨਵਾਨ ਹੋ ਜਾਣ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਇੱਥੇ ਵੀ ਇਸੇ ਤਰ੍ਹਾਂ ਕਹਿ ਰਹੇ ਨੇ, ਆਪਣ ਲਿਆ ਜੇ ਮਿਲੇ, ਜੇ ਆਪਣਾ ਲਿਆ ਹੋਇਆ ਪਰਮੇਸ਼ਰ ਮਿਲ ਜਾਵੇ ਆਪਣੇ ਤਰੀਕੇ ਨਾਲ ਯਤਨ ਨਾਲ ਜੋਰ ਨਾਲ ਪਰਮੇਸ਼ਰ ਮਿਲ ਜਾਵੇ, ਵਿਛੜ ਕਿਉਂ ਰੋਵਨ, ਤੇ ਫਿਰ ਵਾਹਿਗੁਰੂ ਜੀ ਦੇ ਕੋਲੋਂ ਵਿਛੜ ਕਰਕੇ ਜੀਵ ਕਿਉਂ ਰੋਣ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ,
ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਾ ਕਰਦੇ ਨੇ। ਜਦੋਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਸੰਗ ਪ੍ਰਾਪਤ ਦਾ ਉਦੋਂ ਰੰਗ ਮਾਣ, ਉਦੋਂ ਜਿਹੜਾ ਅਸਲੀ ਜਿਹੜਾ ਜੀਵਨ ਦਾ ਆਨੰਦ ਹੈ ਉਹ ਮਾਨਣ ਵਾਸਤੇ ਪ੍ਰਾਪਤ ਹੁੰਦਾ ਹੈ।
ਹਰ ਜੀਠ ਰੰਗੀਲਾ ਤਿਸ ਤਣੇ ਜਿਸ ਕੈ ਭਾਗ ਮਥਨ,
ਭਾਗ ਮਥਨ ਮਥਨ ਮਤਲਬ ਮੱਥੇ ਉੱਤੇ ਜਿਹੜੇ ਭਾਗ ਲਿਖੇ ਹੁੰਦੇ, ਜਿਨ੍ਹਾਂ ਦੇ ਪੁਰਬਲੇ ਕੀਤੇ ਹੋਏ ਨਿਸ਼ਕਾਮ ਕਰਮਾਂ ਦੇ ਅਨੁਸਾਰ ਮੱਥੇ ਉੱਤੇ ਸ੍ਰੇਸ਼ਟ ਭਾਗ ਲਿਖੇ ਹੋਏ ਨੇ। ਹਰ ਜੇਠ ਰੰਗੀਲਾ ਤਿਸ ਤਣੀ, ਜੇਠ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਰੰਗੀਲਾ ਜੋ ਸਾਰਿਆਂ ਰੰਗਾਂ ਦੇ ਵਿੱਚ ਸਦਾਕਾਰ ਹੈ, ਅਤੇ ਰੰਗੀਲਾ ਆਨੰਦ ਦਾ ਘਰ ਹੈ ਜੋ ਤਿਸ ਧਣੀ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਸ ਨੂੰ ਮਿਲਾਪ ਹੁੰਦਾ ਜਿਹਦੇ ਮੱਥੇ ਉੱਪਰ ਲਿਖੇ ਭਾਗਾਂ ਦੇ ਵਿੱਚ ਲਿਖਿਆ ਹੁੰਦਾ ਹੈ। ਇਹ ਸਤਿਗੁਰਾਂ ਨੇ ਬਖਸ਼ਿਆ ਰਹਿਮਤਾਂ ਕੀਤੀਆਂ ਨੇ, ਜੇਠ ਦੇ ਮਹੀਨੇ ਦੀ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਪੁਸਤਕਾਂ ਮੁਆਫੀਆਂ ਬਖਸ਼ੀਆਂ ਜੀ, ਆਪ ਸਾਰੇ ਸੂਝਵਾਨ ਹੋ, ਸਤਿਗੁਰੂ ਸਾਹਿਬ ਆਪ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦਾ ਮਾਫੀਆਂ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸੇ ਤਾਂ ਜੋ ਲੋਕ
سادھو سنگ پراپت نانگ رنگ مان ہر جیٹ رنگیلا تس تانی جس کا پاگ متان واہگرو جی کا خالصہ واہگرو جی کی فتح